ਭਾਵਾਂ ਚੇਲੇ ਕੇ ਨਾਥ ਸਿੰਘ ਨਾਲ ਵਿਆਹੀ, ਜੋ ਕੇਸਰ ਮਹਾਵੇ ਵਾਲਿਆਂ ਦਾ ਸੇਵਕ ਸੀ, ਚੰਗਾ ਸਾਧੂ ਸੀ। ਉਸ ਦੇ ਪੁੱਤਰ ਹੋਏ ਮੇਹਰ ਸਿੰਘ, ਕੇਹਰ ਸਿੰਘ, ਅਮਰ ਸਿੰਘ, ਰਾਏ ਸਿੰਘ, ਦਿਆਲ ਸਿੰਘ, ਪ੍ਰੀਤਮ ਸਿੰਘ, ਕਰਤਾਰ ਸਿੰਘ, ਨਾਨੂ ਸਿੰਘ, ਸਭ ਹੀ ਸਿੱਖ ਹੋਏ ਸੁਥਰੇ ਅਤੇ ਕੁਦਰਤੋਂ ਸੋਝੀ ਵਾਲੇ ਪੜ੍ਹੇ। ਥੋੜ੍ਹਾ ਵੇਖਣ ਪੁੱਛਣ ਤੋਂ ਹੀ ਸਭ ਪੜ੍ਹ ਗਿਆ ਸੀ। ਕੇਹਰ ਸਿੰਘ ਫੌਜ ਵਿੱਚ ਹੋਤੀ ਵਰਦਾਨ ਨੌਕਰ ਸੀ। ਸੌ ਸਾਖੀ ਦਇਆ ਸਿੰਘ ਚੇਲੇਕਿਆਂ ਦੇ ਅਤੇ ਜਵਾਹਰ ਸਿੰਘ ਖਿਆਲੇ ਦੇ ਸਿਪਾਹੀ ਸੀ ਅਤੇ ਕੇਹਰ ਸਿੰਘ ਫੌਜਾਂ ਵਿੱਚ ਵੰਡਣ ਦੀ ਡਿਊਟੀ ਚੁੱਕੀ ਸੀ। ਅੰਗਰੇਜ਼ ਨੂੰ ਪਤਾ ਲੱਗਾ ਇਹ ਕੂਕਾ ਹੈ, ਉਹ ਸੌ ਸਾਖੀ ਜ਼ਬਤ ਕੀਤੀ ਅਤੇ ਕੇਹਰ ਸਿੰਘ ਦਾ ਨਾਵਾਂ ਕੱਟ ਦਿੱਤਾ ਸੀ। ਸੰਤ ਪ੍ਰੀਤਮ ਸਿੰਘ ਜੀ 20 ਵਰਸਾਂ ਦੇ 25 ਕੋਹਾਂ ਤੋਂ ਪਿੰਡੋਂ ਪਲੋਈ ਜਾ ਲਾਹੌਰ ਦੇ ਜ਼ਿਲ੍ਹੇ ਵਿੱਚ ਇੱਕ ਧਰਮਸ਼ਾਲੇ ਝਾੜੂ ਦੇ ਬੈਠੇ। ਉੱਥੋਂ ਦੇ ਬਿਰਧ ਕੂਕੇ ਸੁਹੇਲ ਸਿੰਘ ਵੈਰਾਗੀ ਜਾਣ ਸਾਬਣ ਵਸਤਰ ਧੋਣ ਹਿੱਤ ਦਿੱਤਾ। ਸੰਤਾਂ ਤਾਸ਼ ਪੱਜੋਂ ਮੁੰਡੇ ਮੇਲੀ ਬਣਾਏ, ਫੇਰ ਪੜ੍ਹਾਏ, ਗੁਰਬਾਣੀ ਕੰਠ ਕਰਨ ਲਾਏ। ਬੜਾ ਜਸ ਟੁਰਿਆ, 101 ਪਾਠ ਦਾ ਆਰੰਭ ਕੀਤਾ। ਸੰਖ ਵਜਾਉਂਦੇ ਮਾਈਆਂ ਰਸਤਾਂ ਲੈ ਆਪ ਆਉਂਦੀਆਂ। ਸਤਿਗੁਰੂ ਜੀ ਮੇਲੇ 'ਤੇ ਗਏ ਅਤੇ ਉੱਥੋਂ ਦੇ ਸਿੱਖਾਂ ਕਿਹਾ ਸਾਨੂੰ ਇਹ ਪਲ ਪਚੇਗੀ। ਲੋਕ ਤਾਂ ਕਹਿੰਦੇ ਸੀ ਇਹ ਕਿਸੇ ਦੀ ਕੁੜੀ ਕੱਢ ਲੈ ਜਾਏਗਾ, ਪਰ ਇਸ ਸੰਤ ਨੇ ਤਾਂ ਸਾਰਾ ਪਿੰਡ ਹੀ ਕਿਤੇ ਕੱਢ ਕੇ ਲੈ ਜਾਣ ਵਾਲਾ ਬਣਾ ਲਿਆ ਏ। ਭਾਵ ਸਭ ਇਸ ਦੇ ਕਹਿ ਚੱਲਦੇ ਹਨ। ਸਤਿਗੁਰੂ ਜੀ ਸੰਤ ਪ੍ਰੀਤਮ ਸਿੰਘ ਜੀ ਦੀ ਸੋਹਣੀ ਸੂਰਤ ਅਤੇ ਜਵਾਨੀ, ਜੋਬਨ, ਜਾਚ ਅਤੇ ਜਸ ਸੁਣ ਸੰਤ ਜੀ ਨੂੰ ਕਿਹਾ ਭੈਣੀ ਸਾਹਿਬ ਅਸਾਂ ਅਖੰਡ ਪਾਠ ਤੋਰੇ ਹਨ, ਉੱਥੇ ਚੱਲੋ। ਸੰਤਾਂ ਕਿਹਾ ਮੇਰੇ ਸਿਰ ਕੁਝ ਕਰਜ਼ਾ ਹੈ ਅਤੇ ਨੇਮ 101 ਪਾਠ ਦਾ ਕੀਤਾ ਹੈ। ਸਤਿਗੁਰੂ ਜੀ ਸਭ ਕਰਜ਼ਾ ਤੁਰਤ ਲਾਇਆ ਅਤੇ ਕਿਹਾ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕੇ, ਦਾ ਅਰਥ ਸੋਚੋ। ਅਸਾਂ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿਤ ਜੋ ਪਾਠ ਆਰੰਭੇ ਹਨ ਉਹ ਵੱਡਾ ਕੰਮ ਹੈ ਕਿ ਇਹ ਅੱਡ ਵਿੱਢਣਾ ਵੱਡਾ ਹੈ। ਜੇ ਮੇਰੀ ਮੰਨੋ ਤਾਂ ਤੁਰਤ ਭੈਣੀ ਸਾਹਿਬ ਚੱਲੋ, ਹੋ ਸਭ ਵੇਸ ਕਰੀ ਪਿਰ ਕਾਰਨ, ਉਸੇ ਵਾਸਤੇ ਇੱਥੇ ਕਰਦੇ ਹੋ, ਉਸੇ ਵਾਸਤੇ ਉੱਥੇ ਆਰੰਭੇ ਹਨ। ਕਹਿ ਸਤਿਗੁਰੂ ਜੀ ਇਕਾਂਤ ਕਰ ਸੰਤ ਜੀ ਨੂੰ ਸਮਝਾਇਆ, ਦੀਦ ਸ਼ਨਾਖਤ ਸਿਫਤ ਜਹਿ ਸਾਧੂ ਠਹਿਰੇ ਨਾਹੇ, ਹਿਤ ਮਾਨ ਆਦਿਕ ਵਿਘਨ ਤੇ ਸੋ ਮਨ ਮਹਿ ਡਰ ਪਾਹੇ। ਜੋ ਵਿਦਵਾਨਾਂ ਨੇ ਕਿਹਾ ਹੈ ਆਪ ਨੂੰ ਇੱਥੇ ਰਹਿਣੋ ਕਹਿੰਦਾ ਹਾਂ, ਸੰਗਤ ਵਿੱਚ ਮਿਲ ਕੇ ਨੀਵੇਂ ਹੋ ਵਰਤੋ, ਮਤ ਇੱਥੇ ਕੋਈ ਵਿਘਨ ਪਵੇ। ਹਾਂ ਜਾਂ ਗ੍ਰਿਸਤੀ ਹੋਵੇ ਤਾਂ ਵੀ ਵਾੜ ਹੁੰਦੀ ਹੈ ਗ੍ਰਿਸਤ ਸਾਧੂ ਦੀ। ਮੈਨੂੰ ਜਾਪਦਾ ਹੈ ਆਪ ਅਜੇ ਸਭ ਸੁਰਾਂ ਚੁੰਗਾਂ ਤੋਂ ਬਚੇ ਹੋਏ ਹੋ, ਇਹ ਵਿਰਕਤਪੁਣਾ ਹੁਣੇ ਹੀ ਛੱਡੋ ਅਤੇ ਸਾਫ ਸਿਫਤ ਗੁਰਦੁਆਰੇ ਜਾਏ ਪਾਠਾਂ ਵਿੱਚ ਜੁੱਟੋ। ਸੰਤ ਪ੍ਰੀਤਮ ਸਿੰਘ ਜੀ ਸਤ ਵਚਨ ਕੀਤਾ ਅਤੇ ਭੈਣੀ ਸਾਹਿਬ ਪਾਠਾਂ ਵਿੱਚ ਆਏ ਜੁੱਟੇ। ਇਹਨਾਂ ਸੰਤਾਂ ਪ੍ਰੀਤਮ ਸਿੰਘ ਜੀ ਦੇ ਗੁਣਾਂ ਦੇ ਬਚਨ ਸਮੇਂ ਸਮੇਂ ਆਉਣਗੇ ਅਤੇ ਇਹਨਾਂ ਦੇ ਭਰਾਵਾਂ ਦੇ ਵੀ ਜੋ ਗੁਰੂ ਜੀ ਕਿਹਾ ਸੀ ਕੁਦਰਤੋਂ ਪੜ੍ਹੇ ਹੋਣਗੇ। ਸਤਿਯੁਗ ਫੇਰ ਚਾਲੂ ਹੋਇਆ। ਪਿਛਲੀ 500 ਦੀ ਜਮਾਨਤ ਜ਼ਬਤ ਕਰ ਅਤੇ 2000 ਦੀ ਅਗਾਊਂ ਪ੍ਰੈਸ ਅਤੇ ਸਤਿਯੁਗ ਦੀ ਧਰਾ ਅੰਗਰੇਜ਼ ਹਕੂਮਤ ਚੱਲਣ ਦਿੱਤਾ। ਭਾਵੇਂ ਕਈਆਂ ਦਾਨੀਆਂ ਵੀ ਸਰਦੀ ਮਾਇਆ ਦੀ ਮਦਦ ਕੀਤੀ, ਜੋ ਆਖਦੇ ਹਨ ਹੁਣ ਵੀ ਅਤੇ ਤਦੋਂ ਵੀ ਕਹਿੰਦੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇਸ਼ ਭਗਤੀ ਵਿੱਚ ਥੋੜ੍ਹਾ ਹਿੱਸਾ ਪਾਇਆ ਹੈ। ਉਹ ਸਤਿਯੁਗ ਮਹਾਰਾਜ ਗੁਰਦਿਆਲ ਸਿੰਘ ਜੀ ਸਮੇਂ ਲਾਹੌਰੋਂ ਨਿਕਲਦਾ ਅਤੇ ਭੈਣੀ ਸਾਹਿਬ ਤੋਂ ਨਿਕਲਦਾ ਸਤਿਯੁਗ ਪੜ੍ਹ ਸੰਤ ਇੰਦਰ ਸਿੰਘ ਜੀ, ਆਲਮ ਜੀ, ਸਰਦਾਰ ਆਤਮਾ ਸਿੰਘ ਜੀ ਅਤੇ ਸਰਦਾਰ ਆਸਾ ਸਿੰਘ ਜੀ ਬੋਇਲ ਇੰਸਪੈਕਟਰ ਲਾਹੌਰ ਅਤੇ ਪੰਡਿਤ ਮਨਸਾ ਸਿੰਘ ਜੀ ਕੌਮੀ ਆਦਿ ਦੇ ਲੇਖ ਸਤਿਯੁਗ ਦੀ ਫਾਈਲ ਫੋਲ ਪੜ੍ਹ ਵੇਖਣ ਕਿ ਕੂਕੇ ਕੈਦ ਹੋਣ ਵਾਲਿਆਂ ਬਾਰੇ ਜੋ ਕਾਂਗਰਸ ਨਾਲ ਕੰਮ ਕਰਦੇ ਸੀ ਸੰਤ ਮੰਗਲ ਸਿੰਘ ਜੀ ਅਤੇ ਆਲਮ ਜੀ ਜਹਿ, ਉਹਨਾਂ ਦੇ ਲੇਖ ਅਤੇ ਚੱਕਰਵਰਤੀ ਜੀ ਦੇ ਲੇਖ ਦੇਸ਼ ਸੇਵਾ ਕਰਨ ਵਾਲਿਆਂ ਨੂੰ ਉਭਾਰਨ ਵਾਲੇ ਪੜ੍ਹ ਤਸੱਲਾ ਕਰ ਸਕਦੇ ਹਨ ਅਤੇ ਸਤਿਯੁਗ ਅਤੇ ਸਤਿਗੁਰੂ ਜੀ ਜਿੰਨਾ ਕੁ ਨਾਮਧਾਰੀ ਇਤਿਹਾਸ ਲਿਖ ਲੋਕਾਂ ਨੂੰ ਉਭਾਰਿਆ ਹੈ ਅਤੇ ਸਤਿਗੁਰੂ ਜੀ ਦੇਸ਼ ਭਗਤਾਂ ਨੂੰ ਮਿਲ ਦਿਲੋਂ ਹੋ ਆਦਰ ਦੇ ਸਤਿਗੁਰੂ ਰਾਮ ਸਿੰਘ ਜੀ ਦਾ ਅਤੇ ਨਾਮਧਾਰੀ ਪੰਥ ਦਾ ਇਤਿਹਾਸ ਸੁਣਾਇਆ ਅਤੇ ਇਤਿਹਾਸ ਲਿਖਾਇਆ, ਇੱਥੋਂ ਤੱਕ ਕਿ ਹਰ ਦੇਸ਼ ਭਗਤ ਨੂੰ ਭੈਣੀ ਸਾਹਿਬ ਸੱਦ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਾਏ ਅਤੇ ਵਾਰਤਾ ਦੱਸੀ। ਜਵਾਹਰ ਲਾਲ ਜੀ ਵੀ ਭੈਣੀ ਸਾਹਿਬ ਗਏ ਅਤੇ ਸਤਿਗੁਰੂ ਜੀ ਤੋਂ ਸਤਿਗੁਰੂ ਰਾਮ ਸਿੰਘ ਜੀ ਅਤੇ ਨਾਮਧਾਰੀ ਪੰਥ ਦੇ ਧਰਮ ਅਸਥਾਨ ਨਾਲ ਸਖਤੀ ਬੀਤੀ ਸੁਣ ਹੌਕਾ ਭਰ ਛਮ ਛਮ ਨੇਤਰਾਂ ਤੋਂ ਦਰਦ ਪਿਆਰ ਭਰੇ ਬੇਮੁੱਲੇ ਮੋਤੀ ਵਖੇਰਨ ਲੱਗ ਪਏ ਸੀ ਅਤੇ ਨਾਮਧਾਰੀਆਂ ਨੂੰ ਦੇਸੀ ਖਾਣੇ ਬਾਣੇ ਦੀ ਪ੍ਰੇਰਨਾ ਦੇ ਅੰਗਰੇਜ਼ ਸਰਕਾਰ ਦੇ ਸਨੇਹ ਵੱਲੋਂ ਬਚਾਈ ਰੱਖਿਆ ਅਤੇ ਨਾਮਧਾਰੀਆਂ ਨੂੰ ਕਾਂਗਰਸ ਨਾਲ ਮਿਲ ਕੰਮ ਕਰਨ ਅਤੇ ਚੰਗਾ ਜਾਣਦੇ ਰਹਿ। ਪਹਿਲੀ ਜੰਗ 1914 ਤੋਂ 18 ਤੱਕ ਦੀ ਅਤੇ ਦੂਜੀ 1939 ਤੋਂ 45 ਤੱਕ ਦੀ ਵਿੱਚ ਜਦ ਵੀ ਕੋਈ ਸਰਕਾਰੀ ਬੰਦਾ ਅੰਗਰੇਜ਼ ਦੀ ਕਿਸੇ ਰਤਾਜਨੀ ਮਦਦ ਲਈ ਆਇਆ ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਮਦਦ ਕਿਹੀ, ਇਹੀ ਸ਼ੁਕਰ ਕਰੋ ਜੋ ਮੈਂ ਗੋਰੀ ਗੈਰ ਮੁਲਕੀ ਸਰਕਾਰ ਦੇ ਖਿਲਾਫ ਐਲਾਨ ਨਹੀਂ ਕਰਦਾ। ਅਤੇ ਸੰਗਤ ਵਿੱਚ ਕਹਿੰਦੇ, ਗੁਰੂ ਹਰੀ ਸਿੰਘ ਜੀ ਤਰ੍ਹਾਂ ਮੈਂ ਕੰਮ ਵੀ ਕਰਦਾ ਅਤੇ ਅੜਿੱਕੇ ਵੀ ਨਹੀਂ ਆਉਂਦਾ। ਇੱਥੋਂ ਤੱਕ ਕਿ ਕਿਸੇ ਅੰਗਰੇਜ਼ ਤੋਂ ਕਦੀ ਅਹਿਸਾਨ ਸਹਿ ਕੰਮ ਨਹੀਂ ਲਿਆ, ਭਾਵੇਂ ਰਾਈਆਂ ਦੇ ਮੁਕੱਦਮੇ ਵਿੱਚ ਕਿੰਨਾ ਔਖਾ ਹੋਇਆ ਅਤੇ ਬੀੜ ਬਾਬਤ ਵੀ। ਸ਼ੇਖੂਪੁਰਾ ਵਿਦਾਸ ਸੇਠਾਂ ਜਿਨ੍ਹਾਂ ਤੋਂ ਖਰੀਦਿਆ ਸੀ ਉਹਨਾਂ ਇਸਤਕਰਾਰੀ ਹੱਕ ਕਰ ਮੁਕੱਦਮਾ ਜਿੱਤ ਲਿਆ। ਸੇਠਾਂ ਸਤਿਗੁਰੂ ਜੀ ਅੱਗੇ ਅਪੀਲ ਕੀਤੀ ਅਤੇ ਦੱਸਿਆ, ਲਾਹੌਰ ਜਿਸ ਜੱਜ ਕੋਲ ਅਪੀਲ ਕੀਤੀ ਹੈ ਅੰਗਰੇਜ਼ ਹੈ। ਸਤਿਗੁਰੂ ਜੀ ਕਿਹਾ, ਜੇ ਸਮਾਂ ਬਣਿਆ ਤਾਂ ਉਸ ਨੂੰ ਨਿਵਾ ਕੰਮ ਤੁਹਾਡਾ ਕਰਵਾਵਾਂਗਾ, ਕਿਉਂਕਿ ਭਾਵੇਂ ਅੰਗਰੇਜ਼ ਮੈਨੂੰ ਬਾਬਾ ਜੀ ਕਹਿ ਲਿਹਾਜ਼ ਕਰਦੇ ਹਨ, ਮੈਂ ਉਹਨਾਂ ਨੂੰ ਗੈਰ ਅਤੇ ਦੁਸ਼ਮਣ ਹੀ ਸਮਝਦਾ ਹਾਂ। ਉਹ ਅੰਗਰੇਜ਼ ਰੇਸਾਂ ਵਿੱਚ ਦਾ ਸਤਿਗੁਰੂ ਜੀ ਦਾ ਜਾਣੂ ਸੀ, ਉਸਦੀ ਘੋੜੀ ਸਦਾ ਰੇਸ ਵਿੱਚ ਹਾਰਦੀ ਸੀ। ਉਹ ਸਤਿਗੁਰੂ ਜੀ ਪਾਸ ਬਹੁਤ ਨਿਮਰ ਹੋ ਅਰਜ਼ ਕੀਤੀ, ਮੇਰੀ ਘੋੜੀ ਆਪਣੇ ਸਿੱਖਾਂ ਨੂੰ ਕਹਿ ਆਪਣੇ ਘੋੜਿਆਂ ਵਿੱਚ ਲਾਓ ਅਤੇ ਸਾਂਭ ਵੀ ਉਹ ਕਰਾਉਣ ਅਤੇ ਦੁੜਾਉਣ ਵੀ। ਮੇਰੇ ਨੌਕਰ ਕਾਰ ਦੇਣ ਸਾਂਭਣ ਵਿੱਚ ਬੇਈਮਾਨੀ ਕਰ ਹਰਾਉਂਦੇ ਹਨ, ਮੇਰਾ ਹਰਜਾ ਵੀ ਹੁੰਦਾ ਹੈ ਅਤੇ ਹਾਨਤ ਵੀ ਹੁੰਦੀ ਹੈ। ਸਤਿਗੁਰੂ ਜੀ ਉੱਤਰ ਦਿੱਤਾ, ਤੁਸੀਂ ਅੰਗਰੇਜ਼ ਉੱਕਾ ਮਤਲਬ ਦੇ ਯਾਰ ਅਤੇ ਮੂੰਹ ਦੇ ਮਿੱਠੇ ਹੁੰਦੇ ਹੋ। ਉਸ ਕਿਹਾ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ, ਤੁਸੀਂ ਅਜਮਾ ਯਕੀਨ ਕਰੋ। ਸਤਿਗੁਰੂ ਜੀ ਆਪਣੇ ਘੋੜਿਆਂ ਵਿੱਚ ਉਸਦੀ ਘੋੜੀ ਕਾਰ ਦੇ ਦੁੜਵਾਈ ਅਤੇ ਘੋੜੀ ਜਿੱਤੀ, ਰੇਸ ਵਿੱਚ ਇਨਾਮ ਵੀ ਹਾਸਲ ਹੋਇਆ ਅਤੇ ਉਸ ਅੰਗਰੇਜ਼ ਨੂੰ ਹੌਸਲਾ ਵੀ ਹੋਇਆ। ਬਾਅਦ ਅੰਗਰੇਜ਼ ਉਹ ਰੇਸ ਵਿੱਚ ਮਿਲਿਆ ਅਤੇ ਕਿਹਾ, ਸੂ ਆਪ ਕੋਈ ਹੁਕਮ ਸੇਵਾ ਬਖਸ਼ੋ। ਸਤਿਗੁਰੂ ਜੀ ਕਿਹਾ, ਤੁਸੀਂ ਅੰਗਰੇਜ਼ ਹੁੰਦੇ ਤਾਂ ਮਤਲਬ ਹੀ ਯਾਰ ਹੋ ਅਤੇ ਮੂੰਹ ਦੇ ਮਿੱਠੇ ਹੋ, ਜੇ ਸੇਵਾ ਚਾਹੁੰਦਾ ਹੈ ਤਾਂ ਤੇਰੇ ਕੋਲ ਜੋ ਸ਼ੇਖੂਪੁਰੇ ਬੇਦਾਦ ਜ਼ਿਲ੍ਹਾ ਗੁਜਰਾਂ ਵਾਲੇ ਦਾ ਜ਼ਮੀਂ ਦਾ ਮੁਕੱਦਮਾ ਹੈ, ਉਸ ਵਿੱਚ ਸੇਠਾਂ ਸਾਡੇ ਸਿੱਖਾਂ ਦੀ ਮਦਦ ਕਰ, ਉਹ ਕਰ। ਅੱਗੇ ਉਹ ਹਾਰ ਗਏ ਹਨ, ਗੈਰ ਕਾਸ਼ਤਕਾਰ ਹੋਣ ਕਰ ਅੰਗਰੇਜ਼ ਕਿਹਾ ਉਹਨਾਂ ਨੂੰ ਮੇਰੇ ਕੋਲ ਘੱਲੋ। ਸੇਠਾਂ ਗਿਆ ਨੂੰ ਉਸ ਅੰਗਰੇਜ਼ ਵਜ੍ਹਾ ਦੱਸੀ, ਤੁਸੀਂ ਕਸ਼ਮੀਰ ਵਿੱਚੋਂ ਹੱਕ ਕਰਨ ਵਾਲੇ ਨੂੰ ਵੀ ਗੈਰ ਕਾਸ਼ਤਕਾਰ ਸਾਬਤ ਕਰੋ, ਮੈਂ ਉਸ ਦਾ ਦਾਅਵਾ ਖਾਰਜ ਕਰਾਂਗਾ, ਕਿਉਂਕਿ ਉਹ ਵੀ ਗੈਰ ਕਾਸ਼ਤਕਾਰ ਏ। ਸੇਠਾਂ ਪਿਛਲਾ ਕਾਗਜ਼ ਲਿਆਂਦਾ, ਉਹ ਵੀ ਮੱਛ ਹੀ ਲਿਖਿਆ ਸਾਬਤ ਹੋਇਆ, ਗੈਰ ਕਾਸ਼ਤਕਾਰ ਸੀ, ਪਠਾਨ ਸੀ। ਤਾਂ ਅੰਗਰੇਜ਼ ਉਸ ਅਫਸਰ ਨੇ ਮੁਦਈ ਦੇ ਖਿਲਾਫ ਅਤੇ ਸੇਠਾਂ ਦੇ ਹੱਕ ਵਿੱਚ ਸ਼ੇਖੂਪੁਰਾ ਬੇਦਾਦ ਬਹਾਲ ਕੀਤਾ। ਇਹ ਵਾਰਤਾ ਤਾਂ 2000 ਤੋਂ ਪਹਿਲਾਂ ਦੀ ਹੈ, ਪਰ ਇੱਕ ਹੋਰ ਵਾਰਤਾ ਸਤਿਗੁਰੂ ਜੀ ਦੇ ਅੰਗਰੇਜ਼ਾਂ ਨੂੰ ਨਾ ਚੰਗਿਆਂ ਸਮਝਣ ਦੀ ਇਸ ਤੋਂ ਬਾਅਦ ਦੇ ਸਮੇਂ ਦੀ ਇੱਥੇ ਲਿਖਦਾ ਹਾਂ। ਅੰਗਰੇਜ਼ ਸਰਕਾਰ ਵੱਲੋਂ ਹੁਕਮ ਹੋਇਆ, 100 ਦੇ ਨੋਟ ਸਭ ਜਮ੍ਹਾਂ ਕਰਾਓ, ਤਰੀਕ ਛਪਾਈ, ਜੋ ਨਾ ਜਮ੍ਹਾਂ ਕਰਾਏ ਐਵੇਂ ਨੋਟ ਜਾਣਗੇ। ਪੇਂਡੂ ਲੋਕਾਂ ਨੇ ਸਸਤੇ ਨੋਟ ਵੇਚੇ, ਵੈਦ ਹਰਦਾਸ ਕਟਾਣੀ ਵਾਲੇ ਅਤੇ ਬਾਬੇ ਜਗਤ ਸਿੰਘ ਜੀ ਵੀ ਨੋਟ ਖਰੀਦੇ। ਲੁਧਿਆਣੇ 100 ਦੇ ਨੋਟ ਦੇ ਰਕਮ ਲੈਣ ਆਏ। ਇਸ ਕੰਮ 'ਤੇ ਲੱਗੇ ਅੰਗਰੇਜ਼ ਕਿਹਾ, ਹੁਣ ਤਰੀਕ ਲੰਘ ਗਈ ਹੈ, ਇਹਨਾਂ ਨੋਟਾਂ ਵੀ ਦਵਾਈਆਂ ਦੀਆਂ ਪੁੜੀਆਂ ਬੰਨੋ। ਇਹ ਹੈਰਾਨ ਹੋਏ। ਸਬੱਬੀ ਸਤਿਗੁਰੂ ਜੀ ਉਸੇ ਦਿਨ ਦਿੱਲੀ ਜਾ ਰਹੇ ਸੀ, ਦੋਏ ਸਟੇਸ਼ਨ 'ਤੇ ਜਾ ਚਰਨੀ ਲੱਗੇ। ਹਰਦਾਸ ਨੂੰ ਹੈਰਾਨਗੀ ਹੋਈ ਅਤੇ ਨੋਟਾਂ ਖਰੀਦਿਆਂ ਦੀ ਵਾਰਤਾ ਦੱਸੀ ਅਤੇ ਅਰਜ਼ ਕੀਤੀ, ਕੋਈ ਮਦਦ ਕਰੋ। ਸਤਿਗੁਰੂ ਜੀ ਤੇਜ਼ ਹੋ ਕਿਹਾ, ਮੈਂ ਤੁਹਾਡੇ ਲਈ ਕਿਸੇ ਅੰਗਰੇਜ਼ ਦੇ ਮੁਹਤਾਜ ਨਹੀਂ ਹੋਣਾ, ਤੁਸੀਂ ਐਸਾ ਵਣਜ ਕੀਤਾ ਹੀ ਕਿਉਂ? ਇਹ ਸੁਣ ਬਾਬਾ ਜਗਜੀਤ ਸਿੰਘ ਜੀ ਪਰੇ ਖੜਿਆ ਅੰਦਰੋਂ ਅੰਦਰ ਕਿਹਾ, ਤੇਰਾ ਭਰੋਸਾ ਪਿਆਰੇ, ਮੈਂ ਲਾਡ ਲਡਾਇਆ, ਭੁੱਲਹਿ ਚੁੱਕਾ ਬਾਰਿਕ, ਤੂੰ ਹਰਿ ਪਿਤਾ ਮਾਇਆ। ਅੰਤਰਜਾਮੀ ਇਹ ਗੁਪਤ ਅਰਜ਼ ਸੁਣ ਰੇਲ ਵਿੱਚੋਂ ਉੱਤਰ, ਟੈਕਸੀ ਮੰਗਾ, ਕਚਹਿਰੀ ਤੁਰਤ ਇਹਨਾਂ ਦੋਨਾਂ ਨੂੰ ਨਾਲ ਲੈ ਗਏ ਅਤੇ ਉਸ ਅੰਗਰੇਜ਼ ਦੇ ਕਮਰੇ ਅੱਗੋਂ ਲੰਘ ਦੂਜੇ ਕਮਰੇ ਵਿਚਲੇ ਸਿੱਖ ਸਰਦਾਰ ਨੂੰ ਜਾ ਮਿਲੇ। ਉਹ ਸਰਦਾਰ ਸਤਿਗੁਰੂ ਜੀ ਦਾ ਸ਼ਰਧਾਲੂ ਸੀ। ਭੱਜ ਚਰਨੀ ਲੱਗਾ, ਉਸ ਅੰਗਰੇਜ਼ ਵੀ ਆਏ ਸਲਾਮ ਕੀਤੀ, ਪਰ ਸਤਿਗੁਰੂ ਜੀ ਉਸ ਵੱਲ ਤੱਕਿਆ ਹੀ ਨਾ, ਅੱਗੇ ਮੁਸਕਰਾ ਕੇ ਮਿਲਦੇ ਸੀ। ਸਤਿਗੁਰੂ ਜੀ ਵਾਪਸ ਮੁੜੇ ਅਤੇ ਉਸ ਅੰਗਰੇਜ਼ ਫੇਰ ਅਰਜ਼ ਕੀਤੀ, ਕੀ ਵਜ੍ਹਾ ਹੈ, ਆਪ ਮੇਰੇ ਵੱਲ ਤੱਕਦੇ ਹੀ ਨਹੀਂ। ਸਤਿਗੁਰੂ ਜੀ ਕਿਹਾ, ਵਜ੍ਹਾ ਜੇ ਪੁੱਛਣੀ ਤਾਂ ਉਹਨਾਂ ਨੂੰ ਪੁੱਛ, ਅਰਥਾਤ ਜਗਜੀਤ ਸਿੰਘ ਜੀ ਵੱਲ ਇਸ਼ਾਰਾ ਕਰਕੇ। ਆ ਸਤਿਗੁਰੂ ਜੀ ਤੇ ਸਟੇਸ਼ਨ ਤੋਂ ਰੇਲ ਦੂਜੇ ਟਾਈਮ ਦੀ ਅਤੇ ਸਵਾਰ ਹੋ ਦਿੱਲੀ ਚਲੇ ਗਏ ਅਤੇ ਬਾਬੇ ਜਗਜੀਤ ਸਿੰਘ ਅਤੇ ਹਰਦਾਸ ਜੀ ਵੈਦ ਦਾ ਕੰਮ ਵੀ ਸਵਾਰ ਗਏ। ਜੋ ਕਹਿੰਦਾ ਸੀ ਤਰੀਕ ਲੰਘ ਗਈ ਹੈ, ਉਸ ਇਹਨਾਂ ਦੋਨਾਂ ਨੂੰ ਆਪ ਅੰਦਰ ਸੱਦ ਕਿਹਾ, ਅਜੇ 8 ਦਿਨ ਤਰੀਕ ਹੈ 100 ਦੇ ਨੋਟ ਜਮ੍ਹਾਂ ਕਰਾਉਣ ਦੀ। ਇਸ ਵਾਰਤਾ ਤੋਂ ਬੇਮੁਹਤਾਜ ਬਾਪਾ ਵੀ ਸਿੱਧ ਹੁੰਦਾ ਹੈ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁਤ ਪਿਤਾ ਗਲ ਲਾਵੈ ਹੀ ਵਰਤਿਆ ਦਿਸਦਾ ਹੈ। ਅਤੇ ਦਿਸਦਾ ਹੈ ਜੇ ਬੱਚਾ ਕੋਈ ਉੱਕ ਵੀ ਕਰੇ, ਪਿਤਾ ਉਸਦੀ ਲੱਜ ਪਾਲਦਾ ਹੈ। ਇਸ ਵਾਰਤਾ ਵਿੱਚ ਉਸ ਅੰਗਰੇਜ਼ ਨੂੰ ਕੀ ਭੈ ਸੋਚ ਪਈ, ਮਾਲਕ ਦਿਲਾਂ ਦੇ ਅੰਦਰੋਂ ਖਿੱਚ ਫੜ ਪ੍ਰੇਰਨਾ ਕੀਤੀ, ਜਾਂ ਜੋ ਸਤਿਗੁਰੂ ਜੀ ਕਿਹਾ ਕਰਦੇ ਸੀ ਕਿ ਜਦ ਸਾਨੂੰ ਕੋਈ ਵੱਡਾ ਨਿਉਂ ਆ ਮਿਲਦਾ ਹੈ ਤਾਂ ਨਿੱਕਿਆਂ ਦੇ ਵੇਖ ਹੀ ਐਵੇਂ ਪੈ ਪਦ ਨਿਕਲਦੇ ਹਨ। ਉਸ ਨੂੰ ਪਾਜ ਭੁੱਲ ਕੀਤੀ, ਝੂਠ ਬੋਲੇ ਦਾ ਡਰ ਪਿਆ ਕਿ ਮਧੇ ਮੇਰੇ 'ਤੇ ਨੁਕਤਾ ਆਵੇ। ਸਤਿਗੁਰੂ ਜੀ 25 ਬਹਾਦਰੋਂ ਸਹਾਰੀ ਅਤੇ ਸਰਦਾਰ ਅਤੇ ਸੰਤ ਦਲੀਪ ਸਿੰਘ ਜੀ ਦੀ ਚੜ੍ਹਾਈ ਦੇ ਭੋਗ 'ਤੇ ਦਰਸ਼ਨ ਦਿੱਤੇ ਅਤੇ ਕਿਹਾ, ਇਸ ਦੂਲੇ ਬਿਨਾਂ ਵੀ ਇਹ ਪਾਸਾ ਸੁੰਨਾ ਹੋ ਗਿਆ ਹੈ ਅਤੇ ਸੂਬੇ ਲਾਭ ਸਿੰਘ ਦੀ ਸੱਜੀ ਬਾਂਹ ਭੱਜ ਗਈ ਹੈ। ਇਹ ਦਲੀਪ ਸਿੰਘ ਜੀ ਬੜੇ ਪੰਥ ਦਰਦੀ ਅਤੇ ਉਤਸ਼ਾਹੀ ਸੱਜਣ ਸੀ, ਸੋਹਣੇ ਮੁੱਖ ਮਸਤਕ ਵਾਲੇ। ਸਤਿਗੁਰੂ ਜੀ ਅੰਮ੍ਰਿਤਸਰ ਸੰਤ ਜਿਉਣ ਸਿੰਘ ਜੀ ਦੀ ਚੜ੍ਹਾਈ ਦੇ ਭੋਗ 'ਤੇ ਨਾਮਧਾਰੀ ਧਰਮਸ਼ਾਲਾ ਦਰਸ਼ਨ ਦਿੱਤੇ। 25 ਤੋਂ 27 ਬਾਅਦੋਂ ਸੰਤ ਜੀ ਦੇ ਵੱਡੇ ਪੁੱਤਰ ਅਤਰ ਸਿੰਘ ਜੀ ਨੂੰ ਦਸਤਾਰ ਬੰਧਾਈ ਅਤੇ ਡੇਰੇ ਦੀ ਮਹੰਤੀ ਸੰਤ ਜੀ ਵਾਲੀ ਸੌਂਪੀ। ਇਹ ਸੰਤ ਜਿਉਣ ਸਿੰਘ ਜੀ ਬੜੇ ਸਹਿਜ ਸੁਭਾਵੀ ਅਤੇ ਉਦਾਰ ਚਿੱਤ ਧੀਰਜਧਾਰੀ ਸੀ। ਕੁਝ ਇਹਨਾਂ ਨੇ ਸਤਿਗੁਰੂ ਜੀ ਦੀ ਪ੍ਰਸ਼ਾਦ ਛਕਾਉਣ ਦੀ ਵੀ ਸੇਵਾ ਕੀਤੀ ਸੀ। ਆਲਮ ਜੀ ਦਸਤਾਰ ਸਮੇਂ ਕਿਹਾ, ਜੇ ਮਹੰਤੀ ਦਿੱਤੀ ਹੈ ਤਾਂ ਲਾਜ ਵੀ ਆਪ ਹੀ ਰੱਖਣੀ। ਤਾਂ ਉੱਤਰ ਦਿੱਤੋ ਨੇ, ਹਜ਼ੂਰ ਸੰਗਤੋਂ ਲਾਂਭੇ ਤਾਂ ਨਹੀਂ, ਇਹ ਸੰਗਤ ਦੇ ਗਿਲਿਓਂ ਜੇ ਵਜਿਆ ਰਿਹਾ। ਬੰਗਾਲ ਦੇ ਕਾਲ ਨੂੰ ਮੁੱਖ ਰੱਖ ਸਤਿਗੁਰੂ ਜੀ ਜਵਾਹਰ ਲਾਲ ਨੂੰ ਇੱਕ ਜਲਸੇ ਸਮੇਂ ਮਿਲੇ ਅਤੇ 2500 ਰੁਪਏ ਨਗਦ ਮਦਦ ਵਜੋਂ ਅਤੇ 100 ਸਰੀਰ ਨੂੰ ਸਾਲ ਭਰ ਭੈਣੀ ਸਾਹਿਬ ਦੇ ਲੰਗਰੋਂ ਜਲ ਪ੍ਰਸ਼ਾਦਾ ਦੇਣ ਦਾ ਵਚਨ ਕੀਤਾ। ਬਾਅਦ ਸਭ ਲੇਖੇ ਦੀ ਰਕਮ ਗਿਣ ਦਿੱਤੀ। ਜਵਾਹਰ ਲਾਲ ਜੀ ਇਸ ਸਮੇਂ ਬੰਗਾਲ ਦੇ ਕਾਲ ਮਾਰਿਆਂ ਦੀ ਮਦਦ ਵਿੱਚ ਫਿਰਦੇ ਸੀ। ਸਤਿਗੁਰੂ ਜੀ ਪਹਿਲੀ ਅੱਸੂ ਭੈਣੀ ਸਾਹਿਬ 101 ਪਾਠ ਦਸਮ ਗ੍ਰੰਥ ਸਾਹਿਬ ਜੀ ਦੇ ਕਰਨੇ ਆਰੰਭੇ। 80 ਪਾਠੀ ਪੰਥ ਵਿੱਚੋਂ ਚੰਗੇ ਚੁੱਗ ਸੱਦੇ ਗਏ। ਪਿਛਲੀ ਰਾਤ ਸਭ ਜਾਗ, ਇਸ਼ਨਾਨ ਕਰ ਆਸਾ ਦੀ ਵਾਰ ਵਿੱਚ ਬੈਠ ਗੁਰਬਾਣੀ ਸੁਣਦੇ ਭਜਨ ਕਰਦੇ। ਰਾਗੀ ਗੁਰਬਖਸ਼ ਸਿੰਘ ਜੀ ਲੁਧਿਆਣੇ ਵਾਲੇ ਕਿਸੇ ਦਿਨ ਹਰਿਮੰਦਰ ਵਿੱਚ, ਕਿਸੇ ਦਿਨ ਥੜੇ 'ਤੇ ਵਾਰ ਲਾਉਂਦੇ। ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਆਸਾ ਜੀ ਦੀ ਵਾਰ ਦਾ ਭੋਗ ਪੈ ਜਾਂਦਾ। ਸਭ ਚੰਡੀ ਦੀ ਵਾਰ ਦਾ ਪਾਠ ਕਰ ਬੋਲਦੇ। ਲੰਗਰ ਵੱਡਾ, ਅੱਠੇ ਪੈਰ ਖੁੱਲ੍ਹਾ ਰਹਿੰਦਾ। ਪਾਠੀਆਂ ਨੇਮ ਵਿੱਚ ਲੱਗਿਆਂ ਨੂੰ ਦੋ ਵੇਲੇ ਕੋਠੀ ਹੀ ਪ੍ਰਸ਼ਾਦਾ ਮਿਲਦਾ। ਘੰਟਾ ਨਾਮ ਸਿਮਰਨ, ਕਥਾ ਕੀਰਤਨ, ਦੀਵਾਨ ਰਾਤ ਦੇ 8 ਵਜੇ ਤੱਕ ਜਾਰੀ ਰਹਿੰਦੇ। ਭੈਣੀ ਸਾਹਿਬ ਮੰਦਰਾਂ 'ਤੇ ਦੀਵਾਨ ਲੱਗਦਾ। 3 ਅੱਸੂ ਚੀਫ ਮੰਤਰੀ, ਸਟੇਟ ਸਮੇਤ ਸੁਪਤਨੀ ਅਤੇ ਕਬਰ ਦੇ ਆਏ ਭੈਣੀ ਸਾਹਿਬ। ਸਤਿਗੁਰੂ ਜੀ ਦੀ ਚਰਨੀ ਲੱਗ 225 ਰੁਪਏ ਭੇਟਾ ਕੀਤੇ ਲੰਗਰ ਦੀ। ਸਤਿਗੁਰੂ ਜੀ ਆਦਰ ਦੇ ਸਾਥ ਹੋ ਸਭ ਇਤਿਹਾਸਿਕ ਸਥਾਨ ਦਿਖਾਏ, ਜਲ ਪ੍ਰਸ਼ਾਦ ਛਕਾਇਆ। 3 ਅੱਸੂ ਸ਼ਾਮ 84 ਜ਼ਿਲ੍ਹਾ ਹੁਸ਼ਿਆਰਪੁਰ ਦੇ ਖਾਂ ਸਾਹਿਬ ਕਰੀਮ ਬਖਸ਼ ਦੇ ਘਰਾਣੇ 'ਚੋਂ ਕਾਕਾ ਸਲਾਮਤ ਖਾਂ ਨੇ ਗੀਤ ਸੁਣਾਇਆ 12 ਸਾਲ ਦੇ। ਦੂਜਾ ਨਜਾਕਤ ਅਲੀ ਵਲਾਇਤ ਖਾਂ ਦੇ ਪੁੱਤਰ ਨੇ ਵੀ ਗੀਤ ਸੁਣਾਇਆ, ਪਰ ਸਤਿਗੁਰੂ ਜੀ ਨਿੱਕੇ ਕਾਕੇ 'ਤੇ ਹੀ ਪ੍ਰਸੰਨ ਹੋਏ ਅਤੇ ਕਿਹਾ, ਇਹ ਕੁਦਰਤੀ ਦਾਤ ਹੈ। ਵੱਡੇ ਬਾਬਾ ਜੀ ਹੱਥੀਂ ਉਸ ਨੂੰ 5 ਰੁਪਏ ਦੇ ਵਸਤਰ ਸਿਰੋਂ ਪਾ ਦਿਵਾਇਆ। 6 ਅੱਸੂ ਸਤਿਗੁਰੂ ਜੀ ਕਰਤਾਰਪੁਰ ਗੁਰੂ ਨਾਨਕ ਪੁਰਬ 'ਤੇ ਦਰਸ਼ਨ ਦਿੱਤੇ। ਆਏ ਕਿਹਾ, ਸ਼ਹੀਦਗੰਜ ਦੇ ਹੋਏ ਮੁਕੱਦਮੇ ਸਮੇਂ ਤੋਂ ਅਕਾਲੀਆਂ ਕਬਰ ਢਾਹ ਦਿੱਤੀ ਹੈ। ਅੱਗੇ ਤਾਂ ਪੀਰ ਸ਼ਾਹ ਸਵਾਰ ਸੱਯਦ ਨੇੜੇ ਦਾ ਆ, ਇਸ ਦਿਨ 'ਤੇ ਮੁਰੀਦਾਂ ਸਣੇ ਦਰੂਦ ਪੜ੍ਹਦਾ ਸੀ ਅਤੇ ਕਿਹਾ ਕਰਤਾਰਪੁਰ ਦੁਆਲੇ ਦੀ ਸੰਗਤ ਬਹੁਤ ਜੁੜੀ ਸੀ, ਅਸੀਂ ਜਥੇਬੰਦੀ ਕਰੋ ਕਹਿ ਆਏ ਹਾਂ, ਸਮੇਂ ਦੀ ਵਿਚਾਰੋ। ਸਤਿਗੁਰੂ ਜੀ ਹਰਿਮੰਦਰ ਵਿੱਚ ਸਭ ਜਥੇਦਾਰਾਂ ਨਾਮਧਾਰੀ ਦਰਬਾਰ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ ਅਤੇ ਚੜ੍ਹ ਗਏ ਸਾਧਾਂ ਦੀ ਘਾਟ ਪਈ ਮਹਿਸੂਸ ਕਰ ਸਮੇਂ ਦੀ ਲੋੜ ਸੋਚ ਸਭ ਨੂੰ ਹੁਕਮ ਕੀਤਾ ਜਥੇਬੰਦੀ ਕਰੋ, ਪਰ ਉਸ ਨੂੰ ਭਰਤੀ ਕਰੋ ਜੋ ਲੋੜ ਪੈ ਅਤੇ ਨਾਂਹ ਨਾ ਕਰੇ। 26 ਅਸੂ 104 ਪਾਠਾਂ ਦਸੋਂ ਗ੍ਰੰਥ ਸਾਹਿਬ ਦਾ ਭੋਗ ਆਪ ਆਲਮ ਜੀ ਸਾਥ ਉੱਚੀ ਸੁਰ ਵਿੱਚ ਹਕਾਇਤ ਪੜ੍ਹ ਪਾਇਆ। ਹਵਨ ਹੋਇਆ 500 ਪਾਠ ਆਦਿ ਗ੍ਰੰਥ ਸਾਹਿਬ ਦਾ ਮਾਤਾ ਜੀ ਨਿਮਿੱਤ ਸੰਗਤ ਵੱਲੋਂ ਅਤੇ ਆਪ ਕਰਾਏ ਪਾਠਾਂ ਦਾ ਭੋਗ ਪਾਇਆ ਅਤੇ ਵਚਨ ਕੀਤਾ ਜੋ ਦਸਮ ਗ੍ਰੰਥ ਨਹੀਂ ਪੜ੍ਹਦਾ ਉਸਨੂੰ ਆਦਿ ਗ੍ਰੰਥ ਸਾਹਿਬ ਦੀ ਸਮਝ ਨਹੀਂ ਪੂਰੀ ਪੈਂਦੀ। ਸੰਤ ਪ੍ਰੀਤਮ ਸਿੰਘ ਜੀ ਨੂੰ ਅਰਦਾਸੇ ਵਿੱਚ ਆਪਣਾ ਨਾਮ ਲੈਣ ਤੋਂ ਤਾੜਨਾ ਕੀਤੀ ਕਿ ਖਬਰਦਾਰ ਐਸਾ ਕਰੇ। ਇੱਕ ਕੱਤਕ ਸਤਿਗੁਰੂ ਜੀ ਗੁਜਰਾਂ ਵਾਲੇ ਦੁਸਹਿਰੇ ਦਾ ਮੇਲਾ ਜਾਣ ਦਰਸ਼ਨ ਦਿੱਤੇ, ਦੋ ਨੂੰ ਭੋਗ ਪਾਇਆ ਹੈ ਅਤੇ ਇਹ ਦਿਹਾਰ 22 ਅਸੂ ਸੀ, ਪਰ ਭੈਣੀ ਸਾਹਿਬ ਦੇ ਭੋਗਾਂ ਨੂੰ ਪੂਰਾ ਕਰਨ ਲਈ ਇਹ ਅੱਗੇ ਪਾਇਆ ਸੀ। ਸਤਿਯੁਗ 'ਤੇ ਸਭ ਮੇਲੇ ਅਤੇ ਦੌਰੇ ਦਾ ਪਤਾ ਸੰਗਤਾਂ ਨੂੰ ਸਦਾ ਦਿੱਤਾ ਜਾਂਦਾ ਸੀ। ਸਹਾਰਨ ਚੱਠਿਆਂ ਦੇ ਅਖੰਡ ਪਾਠ ਦਾ ਭੋਗ ਸੀ। ਦਰਸ਼ਨ ਦੇਣ ਟੁਰੇ ਰਾਹੇ ਲੱਦੇ ਵਾਲੇ ਇੱਕ ਮਸਤ ਮਾਈ ਅਤੇ ਵਜ਼ੀਰ ਕੀ ਇੱਕ ਸੋਧੀ ਨੂੰ ਉਹਨਾਂ ਦੇ ਨਗਰ ਦੇਖ ਯਾਦ ਕੀਤਾ ਅਤੇ ਕਿਹਾ ਮੈਂ ਗੁਰੂ ਹਰੀ ਸਿੰਘ ਜੀ ਸਮੇਂ ਇੰਨੀ ਨਗਰੀ ਵੀ ਉਹਨਾਂ ਦੀ ਕਰੀ ਆਇਆ ਸਾਂ। ਸਤਿਗੁਰੂ ਜੀ ਦੇ ਸਾਥ ਇਸ ਦੌਰੇ ਵਿੱਚ ਆਲਮ ਜੀ ਆਪਣੇ ਰਾਗੀ ਜਥੇ ਸਮੇਤ ਸੀ। ਵਰਪਾਲੀ ਵੀ ਅਖੰਡ ਪਾਠ ਸਿੱਖਾਂ ਰਖਾਇਆ ਸੀ। ਦੋਹਾਂ ਨਗਰਾਂ ਦੀਆਂ ਅਰਜ਼ਾਂ ਗੁਜਰਾਂ ਵਾਲੇ ਹੀ ਮਨਜ਼ੂਰ ਹੋਈਆਂ ਸੀ। ਪਾਠੀ ਹਮਾਤੜ ਸਾਥੀ ਗੁਜਰਾਂ ਵਾਲਿਓ ਹੀ ਲਏ ਸੀ। 3 ਕੱਤਕ ਪਿਛਲੇ ਪੈਰ ਵਰਪਾਲੀ ਚਲੇ ਗਏ ਅਤੇ ਉੱਥੋਂ ਜਾ ਤਿੱਖੇ ਪਾਠੀ ਭੇਜ ਸਹਾਰਨ ਦੇ ਪਾਠ ਦਾ ਭੋਗ 4 ਨੂੰ ਧੰਮੀ ਵੇਲੇ ਹੀ ਪਵਾਇਆ ਅਤੇ ਵਰਪਾਲਾਂ ਵਾਲੇ ਪਾਠ ਦਾ ਸ਼ਾਹ ਵੇਲੇ ਭੋਗ ਪਿਆ। ਆਲਮ ਦੀ ਸਹਾਰਨ ਅਰਜ਼ ਕੀਤੀ, ਕੋਈ ਸਿੱਖਾਂ ਗ੍ਰਿਸਤੀਆਂ, ਕੋਈ ਜਹੇਦਾਰਾਂ ਰਾਗੀਆਂ ਅਤੇ ਕੁਝ ਆਪਣੇ ਮਨੋਭਾਵ ਨੂੰ ਮੁੱਖ ਰੱਖ ਸਤਿਗੁਰੂ ਜੀ ਪਾਸ ਕਿ ਜੋ ਆਨੰਦ ਆਪ ਨੇ ਮੇਲਿਆਂ ਅਤੇ ਆਪਣੇ ਹਜ਼ੂਰੀ ਕਰਨੇ ਤੋਰੇ ਹਨ ਇਹ ਮਰਿਆਦਾ ਕਰੜੀ ਹੈ, ਕੁਝ ਨਰਮ ਕਰੋ। ਸਤਿਗੁਰੂ ਜੀ ਬੜੇ ਤੇਜ਼ ਹੋਏ ਅਤੇ ਕਿਹਾ ਤੁਸੀਂ ਆਲਮ ਜੀ ਨਹੀਂ ਜਾਣਦੇ ਜੋ ਇਸ ਆਨੰਦ ਮਰਿਆਦਾ ਦਾ ਸਾਰ ਹੈ। ਦੇਖੋਗੇ ਸਤਿਗੁਰੂ ਰਾਮ ਸਿੰਘ ਜੀ ਦੀ ਇਸ ਮਰਿਆਦਾ ਦਾ ਕਿਤਨਾ ਦੇਸ਼ ਪ੍ਰਦੇਸ਼ਾਂ ਵਿੱਚ ਚਰਚਾ ਅਤੇ ਜਸ ਹੁੰਦਾ ਹੈ। ਤੁਸੀਂ ਕੁਝ ਜਗਤ ਕਰਤੂਤੀ ਰਿਵਾਜੀ ਸਿੱਖਾਂ ਦੇ ਕਹੇ ਜੋ ਮਾੜਿਆਂ ਦੀ ਸਹੂਲਤ ਨਹੀਂ ਲੋਚਦੇ ਸੋਚਦੇ ਅਤੇ ਜਥੇਦਾਰਾਂ ਰਾਗੀਆਂ ਦੀਆਂ ਰਸਮਾਂ ਦੀ ਆਮਦਨ ਘਟੀ ਵੱਲ ਦੇਖਦੇ ਹੋ, ਮਾੜੇ ਸਿੱਖਾਂ ਦੀ ਮਰਜ਼ੀ ਅਤੇ ਪੱਤ ਨਹੀਂ ਸੋਚਦੇ। ਮੈਨੂੰ ਆਪਦੀ ਇਹ ਸਲਾਹ ਅਤੇ ਅਰਜ਼ ਦਾ ਖੇਦ ਉਸ ਭੇਤੀ ਸ਼ਿਵਲੀ ਦੇ ਫੁੱਲ ਮਾਰਨ ਵਾਂਗੂ ਲੋਕਾਂ ਬੇਸੋਝਾਂ ਦੀਆਂ ਕੌੜੀਆਂ ਗੱਲਾਂ ਤੋਂ ਬਹੁਤ ਹੋਇਆ ਹੈ। ਕਹਿ ਚੁੱਪ ਕਰ ਗਿਆ ਅਤੇ ਕਿਹਾ ਸੀ ਭਾਵੇਂ ਮੇਰੇ ਵੱਲ ਦੇ ਭਾਈ ਵਜ਼ੀਰ ਸਿੰਘ ਅਤੇ ਰਤਨ ਸਿੰਘ ਵੀ ਨਾ ਰਹਿਣ, ਮੈਂ ਇਸ ਮਰਿਆਦਾ ਨੂੰ ਕਾਇਮ ਰੱਖਣਾ ਹੈ। ਸਿੱਖ ਤੇ ਮੋੜਦਿਆਂ ਵੀ ਰੁੜਦੇ ਜਾਂਦੇ ਹਨ, ਇਹ ਸਾਸਰੇ ਜੋ ਬਚਣਾ ਚਾਹੇ ਸੋ ਤੇ ਬਚ ਸਕੇਗਾ ਅਤੇ ਸਮਾਜ ਦੀਆਂ ਲੀਹਾਂ ਬਦਲਣੀਆਂ ਪੈਣ ਤਾਂ ਉਹ ਹੁੰਦਾ ਹੀ ਹੈ। ਸਮਝ ਮੈਂ ਸੌਖਾ ਹੀ ਰਹਾਂਗਾ ਤਾਂ ਵੀ, ਅਤੇ ਮੁੱਖ ਹੋਰ ਪਾਸੇ ਕਰ ਲਿਆ। ਆਲਮ ਜੀ ਪਛਤਾਵਾ ਕੀਤਾ, ਮੈਂ ਅਰਜ਼ ਕਰ ਕੀ ਲਿਆ, ਸਗੋਂ ਉਹਨਾਂ ਨੂੰ ਔਖਾ ਕੀਤਾ ਹੈ। ਇਸ ਸਮੇਂ ਆਲਮ ਜੀ ਸਾਧ ਗਣੇਸ਼ਾ ਸਿੰਘ ਜੀ ਕਿਲੇ ਵਾਲੇ ਬਾਜੇ ਵਾਲੇ ਸੂਰਮੇ ਰਾਗੀ 5 ਨੇਤਰੇ ਤਾਰਾ ਸਿੰਘ ਜੋੜੀ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਅਤੇ ਪ੍ਰੇਮ ਸਿੰਘ ਬਾਠਾਂ ਦਾ ਰਾਗੀ, ਸਾਧੂ ਸਿੰਘ ਅਟਾਰੀ ਦਾ 1 ਨੇਤਰਾ, ਕੁੰਦਨ ਸਿੰਘ ਕੱਕੜ ਜੋ ਹੁਣ ਮਹਾਰਾਜ ਵੀਰ ਸਿੰਘ ਦੇ ਬੱਚੇ ਠਾਕਰਾਂ ਦੇ ਸੇਵਕ ਹਨ ਅਤੇ ਲਾਭ ਸਿੰਘ ਗਦਾਂਵਾਲੀਆ 1 ਨੇਤਰਾ ਆਦਿ ਸੀ। ਟਾਂਗੇ 'ਤੇ ਸਤਿਗੁਰੂ ਜੀ ਹਾਸ ਵਿਲਾਸ ਕਰ ਇਸ ਜਥੇ ਨੂੰ ਅੰਨਿਆਂ ਕਾਣਿਆਂ ਦਾ ਜਥਾ ਕਹਿੰਦੇ ਸੀ। ਇਸ ਜਥੇ ਨੂੰ ਛੁੱਟੀ ਦਿੱਤੀ ਕਿ ਅਸਾਂ ਸਿੱਖਾਂ ਦੇ ਹੋਰ ਨਗਰਾਂ ਤੋਂ ਹੋ ਆਉਣਾ ਹੈ। ਵਰਪਾਲੀ ਰਾਮ ਲਾਲ ਨੇ ਭੋਗ ਬਾਅਦ ਸਤਿਗੁਰੂ ਜੀ ਅੱਗੇ ਖੜੋ ਅਰਜ਼ ਕੀਤੀ, ਮੈਂ ਭੇਖੀਆਂ ਸਾਧਾਂ ਤੋਂ ਸੁਣ ਪੋਥੀਆਂ ਤੋਂ ਪੜ੍ਹ ਬੜੇ ਯਤਨ ਕੀਤੇ ਹਨ, ਪਰ ਮਨ ਨੂੰ ਸ਼ਾਂਤ ਨਹੀਂ ਪ੍ਰਾਪਤ ਹੋਈ, ਕੋਈ ਇਲਾਜ ਦੱਸੋ। ਸਤਿਗੁਰੂ ਜੀ ਬਚਨ ਕੀਤਾ, ਤੁਸਾਂ ਰਾਤ ਆਲਮ ਜੀ ਬੋਲਦੇ ਨਹੀਂ ਸੁਣੇ, ਜੋ ਬਖੁਦ ਸਿੱਖਿਆ ਨਹੀਂ ਦੇਤੇ ਧਰਮ ਪੁਸਤਕ ਹਮਾਰੇ, ਜੋ ਜ਼ਰੂਰਤ ਸਤਿਗੁਰੂ ਕੀ ਹੈ ਬਤਾ ਦੇ ਭੇਦ ਸਾਰੇ, ਜੋ ਜੋ ਤੁਸੀਂ ਸਭ ਝਾਕਾਂ ਛੱਡ ਇੱਕ ਤੇ ਸਿਦਕ ਜਮਾ ਇੱਕੋ ਨਿਸ਼ਾਨਾ ਰੱਖ ਮਿਹਨਤ ਕਰੋ, ਮੁਰਾਦ ਪੂਰੀ ਹੋ ਜਾਵੇਗੀ। ਕਿਉਂਕਿ ਨਿਸ਼ਾਨੇ ਅਤੇ ਨਿਸ਼ਚੇ ਬਿਨਾਂ ਝੂਠ ਨਹੀਂ ਵੱਜਦੀ। ਸਤਿਗੁਰੂ ਜੀ ਅਕਾਲ ਗੜੋਂ ਗੱਡੀ 'ਤੇ ਚੜ੍ਹ ਹਾਫਜ਼ਾਬਾਦ ਦਰਸ਼ਨ ਦਿੱਤੇ ਮੇਲੇ 'ਤੇ। ਇਹਨਾਂ ਸਭ ਪਾਠਾਂ ਮੇਲਿਆਂ 'ਤੇ ਸਤਿਗੁਰੂ ਜੀ ਜਥੇਬੰਦ ਹੋ ਰਹਿਣ ਅਤੇ ਹਿੰਦੂ ਸਿੱਖ ਮਿਲਾਪ ਅਤੇ ਭਜਨ ਬਾਣੀ ਕਰਨ ਦਾ ਉਪਦੇਸ਼ ਸੰਗਤਾਂ ਨੂੰ ਦ੍ਰਿੜਾਇਆ। ਸਤਿਗੁਰੂ ਜੀ 13 ਕੱਤਕ ਅੰਮ੍ਰਿਤਸਰ ਦੀਪਮਾਲਾ 'ਤੇ ਦਰਸ਼ਨ ਦੇ ਫਗਵਾੜਿਓਂ ਹੋ ਪੱਦੀ ਸੰਤ ਪ੍ਰੀਤਮ ਸਿੰਘ ਜੀ, ਸੰਤ ਰਤਨ ਸਿੰਘ ਜੀ ਦੇ ਭਰਾ ਨੂੰ ਦਰਸ਼ਨ ਦਿੱਤੇ। ਇਹਨੇ ਦਿਨੀ ਇਹ ਸੰਤ ਜੀ ਬੜੇ ਵੈਰਾਗ ਬਿਰਤੀ ਭਜਨ ਵਿੱਚ ਮਗਨ ਰਹਿੰਦੇ ਸੀ ਅਤੇ ਜਦ ਅੰਦਰੋਂ ਉਹ ਸਤਿਗੁਰੂ ਜੀ ਦਾ ਦਰਸ਼ਨ ਲੋਚਦੇ ਸੀ, ਤੁਰਤ ਹੀ ਸਤਿਗੁਰੂ ਜੀ ਦਰਸ਼ਨ ਦੇਣ ਦੀ ਦਇਆ ਕਰਦੇ ਸੀ। ਇਸ ਸਮੇਂ ਬਾਅਦ ਸੰਤ ਜੀ ਫਗਵਾੜੇ ਆ ਕਾਰਖਾਨਾ ਖੋਲ੍ਹਿਆ ਅਤੇ ਅੰਦਰੋਂ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਨੂੰ ਆਉਣਾ ਪੈਂਦਾ ਹੈ, ਐਸੀ ਕਿਰਪਾ ਕਰੋ ਮੈਨੂੰ ਤੜਪ ਤੰਗ ਨਾ ਕਰੇ ਅਤੇ ਆਪ ਦਾ ਦਰਸ਼ਨ ਵੀ ਹੋਇਆ ਕਰੇ। ਸਤਿਗੁਰੂ ਜੀ ਰਾਤ ਹੀ ਦੱਸ ਦਿੰਦੇ ਸੀ, ਅਸਾਂ ਸਵੇਰੇ ਇਸ ਤਰਫੋਂ ਇੱਧਰ ਨੂੰ ਜਾਣਾ ਹੈ, ਤੂੰ ਸੜਕ 'ਤੇ ਆ ਖੜੋਵੀਂ। ਸੰਤ ਜੀ ਚੁੱਪ ਕੀਤੇ, ਸੜਕ 'ਤੇ ਸਵੇਰੇ ਹੀ ਨੇਤਰ ਨੀਵੇਂ ਕਰ ਮਾਲਾ ਫੜ ਆ ਖੜਦੇ ਅਤੇ ਸਤਿਗੁਰੂ ਜੀ ਕੋਲ ਆ ਕਾਰ ਖਿਲਾਰ ਬਾਹੋਂ ਫੜਦੇ ਸੀ ਕਈ ਵਾਰ ਹੀ। ਇਹ ਸੰਤ ਜੀ ਸ਼ਬਦ ਪੜ੍ਹਦੇ ਆਸਾ ਦੀ ਵਾਰ ਲਾਉਂਦੇ, ਬੜੀ ਸੋਹਣੀ ਸੁਰ ਸਵਾਦ ਭਰੀ ਸੁਣ। ਸਤਿਗੁਰੂ ਜੀ ਇਹਨਾਂ ਨੂੰ ਇੱਕ ਸਮੇਂ ਕਿਹਾ, ਜੇ ਇਹ ਰਸ ਚੋਖਾ ਚਿਰ ਮੰਨਣਾ ਜੇ ਤਾਂ ਬਹੁਤ ਹੀ ਨਿਕੰਮੀ ਔਲਾਦ ਦੇ ਧੰਦਿਓਂ ਬਚੇ ਰਹਿਣਾ, ਜੇ ਤਾਂ ਗ੍ਰਿਸਤ ਔਲਾਦ ਦੀ ਆਸ਼ਾ ਨੂੰ ਹੀ ਕਦੀ ਰੁੱਤ ਰਿਤੂ ਸਮੇਂ ਪਿੱਛਾ ਰਾਤ ਹੀ ਕਰਨੀ। ਸੰਤ ਜੀ ਸਤ ਵਚਨ ਕੀਤਾ, ਮੈਂ ਦੇਖਿਆ ਹੈ ਇਹਨਾਂ ਦੀ ਸੰਤਾਨ ਸੋਹਣੀ ਅਤੇ ਸੁਮੱਤੀ ਹੈ ਅਤੇ ਸੰਤ ਜੀ ਦਾ ਰਸ ਹੁਣ ਤੱਕ ਦੇਹ ਦੇ ਸਵਾਦੋਂ ਉੱਪਰ ਹੋ ਉਸੇ ਤਰ੍ਹਾਂ ਦਾ ਵੈਰਾਗ ਭਰਿਆ ਹੈ। ਸਤਿਗੁਰੂ ਜੀ ਨਨਕਾਣੇ ਪੂਰਨਮਾਸ਼ੀ ਕੱਤਕ 'ਤੇ ਸੰਗਤਾਂ ਨੂੰ ਪੈਦਲ ਹੀ ਪ੍ਰਚਾਰ ਕਰਦਿਆਂ ਪੁੱਜਣ ਦਾ ਹੁਕਮ ਦਿੱਤਾ, ਕਿਉਂਕਿ ਟਿਕਟਾਂ ਬੰਦ ਸਨ। ਸਰਕਾਰ ਨੂੰ ਤੌਖਲਾ ਸੀ ਮਤ ਬਹੁਤੇ ਲੋਕ ਜੁੜਨ ਅਤੇ ਤਫਾਕ ਕਰ ਸਾਡਾ ਹਰਜ ਨਾ ਕਰਨ ਸਿੱਖ। ਸਤਿਗੁਰੂ ਜੀ 12 ਅਤੇ 13 ਮੱਘਰ ਸ਼ਨੀ ਅਤੇ ਐਤਵਾਰ ਸਰਬ ਹਿੰਦ ਭਗਤੀ ਕਾਨਫਰੰਸ ਲਾਹੌਰ ਮਿੰਟੋ ਪਾਰਕ ਦੇ ਮੈਦਾਨ ਵਿੱਚ ਸਾਧ ਸੰਗਤ ਅਤੇ ਹਜ਼ੂਰੀ ਜਥੇ ਸਮੇਤ ਦਰਸ਼ਨ ਦਿੱਤੇ। ਇਹ ਸਰਬ ਹਿੰਦ ਭਗਤੀ ਦੀ ਕਾਨਫਰੰਸ ਗੁਰੂ ਸਵਾਰੇ ਸਰਦਾਰ ਆਤਮਾ ਸਿੰਘ ਦੀ ਨੀਂਵ ਰੱਖੀ ਦੀ ਦੂਸਰੀ ਮਜਲਸ ਸੀ, ਸਭ ਮਜ਼ਹਬਾਂ ਦੀ ਸਾਂਝੀ। ਸਭ ਮਜ਼ਹਬਾਂ ਨੇ ਆਪੋ ਆਪਣੇ ਤਰੀਕੇ ਨਾਲ ਪ੍ਰਾਰਥਨਾ, ਦੁਆ, ਦਹੂਦ, ਅਰਦਾਸਾਂ ਕੀਤਾ ਅਤੇ ਸਾਂਝਾ ਹੀ ਪ੍ਰਚਾਰ ਕੀਤਾ। ਅਰਦਾਸਾਂ ਕਰ ਮੰਗਿਆ ਪਰਮੇਸ਼ੁਰ ਪਾਸੋਂ, ਹੇ ਰੱਬ ਜੀਓ ਭਾਰਤ ਆਜ਼ਾਦ ਹੋਵੇ, ਗਊ ਗਰੀਬ ਦੀ ਰੱਖਿਆ ਹੋਵੇ। ਇਸ ਕਾਨਫਰੰਸ ਦੇ ਪ੍ਰਧਾਨ ਪਾਦਰੀ ਰਾਈਟਰ ਪਰੇਡ ਜੀ ਡੀ ਬੈਰਨ ਸੀ। ਸਵਾਗਤਕਾਰਨੀ ਸਭਾ ਦੇ ਚੇਅਰਮੈਨ ਸਰਦਾਰ ਆਤਮਾ ਸਿੰਘ ਜੀ ਸੀ। ਨਾਮਧਾਰੀਆਂ ਵੱਲੋਂ ਆਲਮ ਦੀ ਅਰਦਾਸ ਕਰ ਬਖਸ਼ਿਸ਼ ਮੰਗੀ ਸੀ। ਇਹਨੀ ਦਿਨੀ 10 ਤੋਂ 13 ਤੱਕ ਹਿੰਦੂ ਮਹਾਂਸਭਾ ਲਾਹੌਰ ਹੋਈ। ਹਿੰਦੂਆਂ ਦੇ ਮੁਰਦੇ ਨਿਕਲੇ ਜਲੂਸ ਸਮੇਂ। ਵਰਦੀ ਦੇ ਇਤਰਾਜ਼ 'ਤੇ ਸਰਕਾਰ ਨੇ ਜਲੂਸ ਰੋਕ ਦਿੱਤਾ, ਪੁਲਿਸ ਲਾਠੀਆਂ ਚਲਾ ਜਲੂਸ ਖਿੰਡਾ ਦਿੱਤਾ। ਰਈਅਤ ਅਤੇ ਸਰਕਾਰ ਵਿੱਚ ਬੇਸਵਾਦੀ ਸੀ। ਸਤਿਗੁਰੂ ਜੀ ਸ਼ੇਖੂਪੁਰੇ ਜ਼ਿਲ੍ਹੇ ਕਿਲ੍ਹੇ ਵਿੱਚ ਸੰਗਤ ਵੱਲੋਂ ਕੀਤੇ ਮੇਲੇ 'ਤੇ ਦਰਸ਼ਨ ਦਿੱਤੇ। ਸੰਤਾਲਾ ਸਿੰਘ ਜੀ, ਵਰਿਆਮ ਸਿੰਘ ਸੂਬਾ ਅਤੇ ਹਾਤਿਆਂ ਵਾਲੇ, ਸੰਤ ਗਿਆਨ ਸਿੰਘ ਰਜਾਦੇ ਵਾਲਿਆਂ ਆਦਿ ਬੜੀ ਰੀਤ ਚਾਅ ਦੀ ਸੇਵਾ ਲੰਗਰ ਕੀਤਾ, ਦੀਵਾਨ ਲਾਏ। ਸਤਿਗੁਰੂ ਜੀ ਸੰਗਤ ਨੂੰ ਭੋਗ ਸਮੇਂ ਕਿਹਾ, ਸਮਾਂ ਡਾਵਾਂ ਡੋਲ ਜਿਹਾ ਹੈ, ਅਸੀਂ ਉਚੇਚਾ ਸੰਤਾਲਾ ਸਿੰਘ ਜੀ ਨੂੰ ਟਿੱਬੀਓਂ ਇਸੇ ਲਈ ਬੁਲਾਇਆ ਹੈ, ਸਭ ਨੇ ਭਜਨ ਬਾਣੀ ਤਗੜੇ ਹੋ ਕੇ ਕਰਨਾ, ਹਰ ਸਿੱਖ ਨੇ ਆਪਣਾ ਕੰਠ ਕੀਤਾ ਪੱਤਰਾ ਕਦੇ ਨਾ ਭੁਲਾਉਣਾ, ਸੁੱਚ ਰੱਖਣੀ ਅੰਦਰਲੀ ਵੀ ਅਤੇ ਬਾਹਰਲੀ ਵੀ। ਹਿੰਦੂ ਧਰਮ ਅਤੇ ਸਿੱਖ ਇੱਕੋ ਹਨ। ਅੰਗਰੇਜ਼ ਨੇ ਵਿੱਥ ਪਾਉਣ ਦੀਆਂ ਲਿਖਤਾਂ ਲਿਖਾ ਸਿੱਖਾਂ ਨੂੰ ਬਖਰੇਵਾਂ ਸਿਖਾਇਆ ਹੈ। ਤੁਸਾਂ ਜਥੇਬੰਦ ਹੋ ਰਹਿਣਾ ਅਤੇ ਸੰਤਾਂ ਦਾ ਕਹਿਣਾ ਮੰਨਣਾ। ਸੰਤਾਲਾ ਸਿੰਘ ਜੀ ਨੂੰ ਕੁਝ ਦਿਨ ਸ਼ੇਖੂਪੁਰੇ ਦੇ ਜ਼ਿਲ੍ਹੇ ਵਿੱਚ ਇਸ ਪ੍ਰਚਾਰ ਲਈ ਦੌਰਾ ਕਰਨ ਦਾ ਹੁਕਮ ਲਾਇਆ ਅਤੇ ਆਪ ਸਤਿਗੁਰੂ ਜੀ ਬਸੰਤ ਦੇ ਮੇਲੇ 'ਤੇ ਬੈਂਕੀ ਚੀਮੇ ਪੁੱਜੇ। ਸਤਿਗੁਰੂ ਜੀ 16-17 ਮਾਘ ਬਸੰਤ ਦੇ ਮੇਲੇ ਤੋਂ 18-19 ਚਵਿੰਡੇ ਬਾਜਵਿਆਂ ਦੇ ਦਰਸ਼ਨ ਦਿੱਤੇ। ਆਲਮ ਜੀ ਅਤੇ ਸੰਤ ਅਤਰ ਸਿੰਘ ਜੀ ਬਹੁਤ ਪ੍ਰੇਮ ਭਰਪੂਰ ਅਤੇ ਵਿੱਦਿਆ ਭਰਪੂਰ ਦੀਵਾਨ ਲਾਏ। ਭੋਗ ਸਮੇਂ ਹਮਨ ਹੋ ਸੱਤ ਜੋੜਿਆਂ ਦੇ ਆਨੰਦ ਹੋਏ। ਇਸ ਨਗਰ ਦੇ ਇੱਕ ਬੇਦੀ ਸਰਦਾਰ ਨੇ ਸਤਿਗੁਰੂ ਜੀ ਪਾਸ ਅਰਜ਼ ਕੀਤੀ, ਕੁਛ ਪ੍ਰਸ਼ਨਾਂ ਦੇ ਮੈਂ ਉੱਤਰ ਚਾਹੁੰਦਾ ਹਾਂ। ਸਤਿਗੁਰੂ ਜੀ ਕਿਹਾ, ਸ਼ੁਕਰ ਹੈ ਕੋਈ ਪੁੱਛਣ ਵਾਲਾ ਹੋਵੇ। ਉਸ ਕਿਹਾ, ਆਲਮ ਜੀ, ਬੇਦੀ ਹੋਣ ਦੀ ਜੋ ਵਿਆਖਿਆ ਕੀਤੀ ਹੈ, ਭਾਵੇਂ ਮੈਂ ਕੂਕਾ ਨਹੀਂ, ਮੇਰੀ ਕੋਈ ਸ਼ੰਕਾ ਨਹੀਂ ਰਹੀ, ਪਰ ਕਿਰਪਾਨ ਤੁਸੀਂ ਕਿਉਂ ਨਹੀਂ ਰੱਖਦੇ ਗਾਤਰੇ ਵਿੱਚ? ਸਤਿਗੁਰੂ ਜੀ ਉੱਤਰ ਦਿੱਤਾ, ਯੁੱਧ ਤਲਵਾਰ ਦੇ ਦੀ ਲੋੜ ਨਹੀਂ, ਕਿਰਪਾਨ ਰੱਖਣਾ ਛੱਤਰੀ ਦਾ ਧਰਮ ਹੈ, ਅਤੇ ਧਰਮ ਹੈ ਗਊ ਗਰੀਬ ਦੀ ਰੱਖਿਆ ਹਿੱਤ ਚੁੱਕੇ ਸੋ ਚੁੱਕਦਾ ਕੋਈ ਨਹੀਂ। ਅਸਾਂ ਇਸੇ ਲਈ ਮਾਲਾ ਪਹਿਰੀ ਹੈ, ਹੁਣ ਮਾਲਾ ਦਾ ਸਮਾਂ ਹੈ, ਕੰਘੇ ਨਾਲ ਰੱਖਦੇ ਹਾਂ। ਗੁਰੂ ਕਾ ਚਿੰਨ ਨਿਸ਼ਾਨ ਹੁਕਮ ਜਾਣ ਤਾਂ ਉਸ ਕਿਹਾ, ਕੰਘੇ ਨਾਲ ਰੱਖਣ ਦਾ ਕੀ ਅਰਥ? ਕਿਉਂ ਨੇ? ਤਾਂ ਕਿ ਚੇਤਾ ਰਹਿ ਕਿਸ ਲਈ ਹੈ। ਹਾਂ, ਲੋੜ ਪਈ ਤਾਂ ਕਿਰਪਾਨ ਵਰਤਣ ਦੀ ਵੀ ਸਪਿਰਿਟ ਰਹੇ। ਅਤੇ ਕਿਹਾ, ਵਰਤਾਂਗੇ। ਤਾਂ ਉਸ ਕਿਹਾ, ਸਫਾ ਜੰਗ ਕਿਉਂ ਰੱਖਦੇ ਹੋ ਗਾਤਰੇ ਵਿੱਚ? ਅੰਮ੍ਰਿਤ ਛਕਣ ਛਕਾਉਣ ਸਮੇਂ ਡਾਂਗ ਹੀ ਰੱਖੋ। ਤਾਂ ਕਿਉਂ ਨੇ? ਸਤਿਗੁਰੂ ਰਾਮ ਸਿੰਘ ਦਾ ਹੁਕਮ ਹੈ ਸਫਾ ਜੰਗ ਰੱਖਣ ਦਾ, ਡਾਂਗ ਮਨਮਤ ਹੈ। ਚਵਿੰਡੇ ਦਾ ਕਿਰਪਾ ਰਾਮ ਪੰਡਿਤ ਚੰਗਾ ਵਿਦਵਾਨ ਕਹੇ, ਕੂਕਿਆਂ ਦਾ ਗੁਰੂ ਅਨਪੜ੍ਹ ਹੈ। ਪਰ ਸਤਿਗੁਰੂ ਜੀ ਦੇ ਗਿਆਨ ਨਿਮਰ ਹੋ ਸੀਸ ਨਵਾ ਕੋਲ ਵੀ ਬੈਠਦਾ। ਇਸ ਵਾਰ ਸਤਿਗੁਰੂ ਜੀ ਇਸ ਦੇ ਘਰ ਆਪ ਚਲੇ ਗਏ। ਪੰਡਿਤ ਆਦਰ ਕੀਤਾ, ਸੋਹਣੇ ਪਲੰਘ 'ਤੇ ਸਫੈਦ ਚਾਦਰਾਂ ਵਿਛਾ ਭੇਟਾ ਧਰੀ ਅਤੇ ਕਿਹਾ, ਧੰਨ ਭਾਗ, ਅੱਜ ਏਡੀ ਮਿਹਰ ਕੀਤੀ ਜੇ। ਸਤਿਗੁਰੂ ਜੀ ਕਿਹਾ, ਆਪ ਪੰਡਿਤ ਹੋ, ਮੈਂ ਅਨਪੜ੍ਹ ਹਾਂ। ਚਿੱਤ ਕੀਤਾ ਪੰਡਿਤ ਜੀ ਤੋਂ ਕੁਝ ਅਰਥੀ ਤੁਕਾਂ ਗੁਰਬਾਣੀ ਦੀਆਂ ਦੇ ਪੁੱਛੀਏ ਅਤੇ ਪੁਰਾਤਨ ਸਨਾਤਨ ਮਰਿਆਦਾ ਪੁੱਛੀਏ, ਕਿਉਂਕਿ ਸਾਡਾ ਸਿੱਖਾਂ ਦਾ ਅਤੇ ਹਿੰਦੂਆਂ ਦਾ ਆਦਿ ਧਰਮ ਇੱਕੋ ਹੈ। ਇਹ ਵਖੇਵੇ ਬਾਅਦ ਜੋ ਬਣੇ ਹਨ, ਇਹ ਪੁੱਛੀਏ ਕਿਵੇਂ ਬਣੇ ਹਨ? ਪੰਡਿਤ ਜੀ ਕਿਹਾ, ਮੈਂ ਜੋ ਕੁਝ ਜਾਣਦਾ ਹਾਂ ਆਪਦੇ ਸਾਹਮਣੇ ਝੂਠ ਨਹੀਂ ਬੋਲ ਸਕਦਾ। ਸਤਿਗੁਰੂ ਜੀ ਬਚਨ ਕੀਤਾ, ਆਪ ਦੱਸੋ ਕਿ ਹਿੰਦੂ ਧਰਮ ਵਿੱਚ ਮੁੰਡਨ ਮੁਸਲਮਾਨੀ ਸ਼ਰ੍ਹਾਂ ਵਾਂਗੂ ਡਨ ਤੋਂ ਤੁਰਿਆ ਹੈ ਕਿ ਗੁਣ ਤੋਂ? ਇਹ ਮੈਂ ਜਾਣਦਾ ਹਾਂ ਕਿ ਇਬਰਾਹੀਮ ਨੇ ਆਪ ਡਨ ਸਹੇ ਇਸਤਰੀ ਦਾ ਅੱਗੋਂ ਉਮਤ 'ਤੇ ਲਾਗੂ ਕੀਤਾ ਹੈ। ਤੁਸੀਂ ਹਿੰਦੂ ਧਰਮ ਦਾ ਆਦਿ ਧਰਮ ਦੱਸੋ। ਤਾਂ ਪੰਡਿਤ ਕਿਰਪਾ ਰਾਮ ਨੇ ਕਿਹਾ, ਰਮਾਇਣ ਹਨੂ ਨਾਟਕ ਅਤੇ ਮਹਾਂਭਾਰਤ ਤਾਂ ਦੱਸਦੇ ਹਨ, ਜੂੜਾ ਕੇਸ ਰੱਖਣੇ ਧਰਮ ਹੈ ਅਤੇ ਮੁੰਡਣੇ ਡਨ ਹੈ, ਕਿਉਂਕਿ ਲਛਮਣ ਨੇ ਰਾਮ ਜੀ ਤੋਂ ਪਰਸ਼ੁਰਾਮ ਦਾ ਜੂੜਾ ਕੱਟਣ ਦੀ ਆਗਿਆ ਮੰਗੀ ਸੀ ਅਤੇ ਰੁਕਮੀ ਦੇ ਕ੍ਰਿਸ਼ਨ ਜੀ ਕੇਸ ਕੱਟ ਕੇ ਅਪਮਾਨ ਕੀਤਾ ਸੀ। ਜੈਦਰਾਜ ਦੇ ਵੀ ਕੇਸ ਕੱਟਣ 'ਤੇ ਪੰਡਿਤ ਜੀ ਕਿਹਾ, ਗੁਰਬਾਣੀ ਅਤੇ ਕੇਸ ਸਿੰਘ ਕੰਨ ਕੱਟਣ ਦੇ ਉਲਟ ਆਖਦੀ ਹੈ, ਹੋਵੇ ਲਿੰਗ ਝਿੰਗ ਨਾ ਹੋਵੇ ਐਸੀ ਕਹੀ ਹੈ ਸੂਰਤ ਦਾ ਪ੍ਰਸੰਗ ਆਉਂਦਾ ਹੈ। ਅਰਥਾਤ ਜਿਵੇਂ ਦਾ ਜਨਮੇ ਬਾਅਦ ਕੋਈ ਅੰਗ ਭੰਗ ਨਾ ਕਰੇ ਕਰਾਵੇ, ਇਹੋ ਜੀ ਸਹੀ ਸੂਰਤ ਹੈ। ਇਹ ਸੁਣ ਸਤਿਗੁਰੂ ਜੀ ਕਿਹਾ, ਤਾਂ ਤੁਸੀਂ ਕਿਉਂ ਨਹੀਂ ਕੇਸ ਰੱਖਦੇ ਰਿਖੀਆਂ ਦੀ ਰੀਤੀ? ਪੰਡਿਤ ਜੀ ਕਿਹਾ, ਸੱਤ ਵਜਣ। ਸਤਿਗੁਰੂ ਜੀ ਕਿਹਾ, ਸਾਡਾ ਆਉਣਾ ਲੇਖੇ ਲੱਗਾ। ਪੰਡਿਤ ਜੀ ਕਿਹਾ, ਮੇਰਾ ਵੀ ਭਲਾ ਹੋਇਆ ਜੋ ਗੁਰੂ ਦੇ ਹੁਕਮ ਨਾਲ ਕਸਰ ਨਿਕਲੀ ਹੈ। ਸਤਿਗੁਰੂ ਜੀ ਸਾਥ ਗਏ। ਸਾਧੂ ਤੋਂ ਪੰਡਿਤ ਜੀ ਦਾ ਪ੍ਰਸ਼ਾਦ ਸੰਗਤ ਨੂੰ ਵਰਤਵਾਏ, ਧਰਮਸ਼ਾਲਾ ਆਏ। ਮੇਰੀ ਚਵਿੰਡੇ ਵੱਡੀ ਭੈਣ ਤਾਬਣ ਵਿਆਹੀ ਹੋਈ ਸੀ, ਮੈਂ ਉਸ ਮੇਲੇ 'ਤੇ ਵੀ ਗਿਆ ਹੋਇਆ। ਪੰਡਿਤ ਜੀ ਨੇ ਇਸ ਦਿਨ ਤੋਂ ਬਾਅਦ ਕੇਸ ਰੱਖ ਲਿਆ ਅਤੇ ਕਿਰਪਾ ਸਿੰਘ ਹੋ ਗਿਆ ਅਤੇ ਜੋ ਕਿਹਾ ਕਰਦਾ ਸੀ, ਕੂਕਿਓ ਤੁਹਾਡਾ ਗੁਰੂ ਅਨਪੜ੍ਹ ਹੈ, ਉਸ ਬਾਅਦ ਭੁੱਲ ਮਨ ਦੀ ਤਿਆਗ ਦਿੱਤੀ ਅਤੇ ਸਣ ਕੇਸ ਨਹਾਉਣ ਲੱਗਾ। ਜਦ ਸਤਿਗੁਰੂ ਜੀ ਚਵਿੰਡੇ ਜਾਂਦੇ, ਸੰਗਤ ਵਿੱਚ ਆ ਮੱਥਾ ਟੇਕਦਾ ਅਤੇ ਸਤਿਗੁਰੂ ਜੀ ਵੀ ਆਓ ਪੰਡਿਤ ਜੀ ਕਹਿ ਆਦਰ ਦੇ ਬਹਾਂਦੇ। ਸਤਿਗੁਰੂ ਜੀ 20-21 ਮਾਂਗ ਮਿੰਟ ਘੁੰਮਰੀ ਮਿੱਥੇ ਮੇਲੇ 'ਤੇ ਦਰਸ਼ਨ ਦਿੱਤੇ। ਸਰਦਾਰ ਭਗਤ ਸਿੰਘ ਦੀ ਚੱਕੀ ਵਾਲਿਆਂ ਦੀ ਅਤੇ ਕਰਤਾਰ ਸਿੰਘ ਦੀ ਚੱਕੀ ਟਰੱਕ ਵਾਲਿਆਂ ਦੀ ਅਤੇ ਤਾਰਾ ਸਿੰਘ 106 ਚੱਕ ਮੁਲਤਾਨ ਵਾਲਿਆਂ ਦੀ ਅਰਜ਼ ਦਾ ਦੌਰਾ ਸੀ। ਸਤਿਗੁਰੂ ਜੀ ਦੇ ਸਾਥ ਸੁੰਦਰ ਸੰਦਲ ਸੋਹਣਾ ਰਾਗੀ ਅਤੇ ਆਲਮ ਜੀ, ਗਣੇਸ਼ਾ ਸਿੰਘ ਜੀ, ਭਾਈ ਵਜ਼ੀਰ ਸਿੰਘ ਜੀ, ਸੰਤ ਰਤਨ ਸਿੰਘ, ਸੰਤ ਮੋਹਕਮ ਸਿੰਘ ਜੀ, ਸੰਤ ਪ੍ਰੀਤਮ ਸਿੰਘ ਜੀ, ਹਰਨਾਮ ਸਿੰਘ ਜੀ ਰੋਡਸ, ਦੀਵਾਨ ਸਿੰਘ ਮਸਤਾਨਾ ਕੰਗਾਂ ਵਾਲਾ ਸੀ, ਆਲਮ ਜੀ ਹਿੰਦੂ ਸਿੱਖ ਮਿਲਾਪ 'ਤੇ ਵਿਖਿਆਨ ਲੈਕਚਰ ਕਰਦੇ, 106 ਚੱਕੋਂ ਖਾਨੋਵਾਲ ਨੂੰ ਜਾਂਦਿਆਂ ਰਾਹੇ ਕਾਰ ਵਿਗੜੀ ਕਰ ਕੁਝ ਊਠਾਂ 'ਤੇ ਪੁੱਜੇ। ਤਾਰਾ ਸਿੰਘ ਜੀ 106 ਚੱਕ ਵਾਲੇ ਅਤੇ ਬੂਟਾ ਸਿੰਘ ਜੀ ਸੰਤ ਹਰਨਾਮ ਸਿੰਘ ਜੀ ਰਾਹੀ ਹੋਰਾਂ ਦੇ ਲੜਕੇ 7 ਮੀਲ ਦੌੜ ਪੁੱਜੇ, ਬਾਕੀ 12 ਸਰੀਰ ਦਿਨ ਢਲੇ ਪੁੱਜੇ। ਇੱਥੇ ਆਲਮ ਜੀ ਅਕਾਲ ਪੁਰਖ ਦੇ ਦਰਸ਼ਨ ਅਤੇ ਵਿਆਖਿਆ ਕੀਤੀ। ਧਰਮਸਾਲ ਦੇ ਥੜੇ 'ਤੇ ਹੀ ਹਵਨ ਹੋ ਮੇਲੇ ਦਾ ਭੋਗ ਪਿਆ। ਭੋਗ ਸਮੇਂ ਵਰਖਾ ਹੋਈ। ਮੋਹਨ ਸਿੰਘ, ਸਾਧੂ ਸਿੰਘ, ਰਵੇਲ ਸਿੰਘ, ਮੰਗਲ ਸਿੰਘ ਨਾਮਧਾਰੀਆਂ ਅਤੇ ਨਾਜਰ ਸਿੰਘ, ਭਗਤ ਸਿੰਘ, ਫੌਜਾ ਸਿੰਘ ਅਤੇ ਹਕੀਕਤ ਸਿੰਘ, ਸਰੈਣ ਸਿੰਘ ਆਦਿ ਸਰਦਾਰਾਂ ਨੇ ਸੇਵਾ ਭਾਵ ਬਹੁਤ ਕੀਤਾ। ਮੰਡੀ ਆਰਫ ਵਾਲੇ ਗੱਡਿਆਂ 'ਤੇ ਚੜ੍ਹ ਪੁੱਜੇ। ਪੁਲ 'ਤੇ ਕਿਸੇ ਪ੍ਰੇਮੀ ਘਾਸ ਫੂਸ ਦੀ ਕੁਟੀਆ ਪਾਈ ਹੋਈ ਸੀ। ਸੱਚੇ ਪਾਤਸ਼ਾਹ ਜੀ ਦਾ ਉੱਥੇ ਆਸਣ ਲਗਾ ਅਤੇ ਰਾਗੀਆਂ ਉੱਥੇ ਹੀ ਆਸਾ ਦੀ ਵਾਰ ਲਾਈ। ਉਸ ਦਿਨ ਇਸ ਜੰਗਲ ਵਿੱਚ ਮੰਗਣ ਲੱਗਾ। ਕਰਤਾਰ ਸਿੰਘ ਜੀ ਚੱਕੀ ਵਾਲੇ ਸਦਾ ਦੌਰੇ ਨਾਲ ਰਹਿੰਦੇ। ਜਦੋਂ ਸਤਿਗੁਰੂ ਜੀ ਮਿੰਟ ਕੁਮਰੀ ਵੱਲ ਜਾਂਦੇ, ਪਹਿਲਾਂ ਤਾਂ ਇਹਨਾਂ ਦਾ ਦਿਲ ਕੋਈ ਮਾਇਆ ਵੱਲੋਂ ਨਰਮ ਸੀ। ਪਤਾ ਨਹੀਂ ਕਿਵੇਂ ਤੇਲ ਲਾਰੀ ਦੇ ਦਾ ਕੰਮ ਟੋਰਦੇ। ਸਤਿਗੁਰੂ ਜੀ ਇਹਨਾਂ ਦੀ ਸੇਵਾ ਅਤੇ ਰੀਝ ਇੱਕ ਸਮੇਂ ਬਚਨ ਕੀਤਾ ਸੀ, ਚੰਗੀ ਸੇਵਾ ਨੂੰ ਫਲ ਵੀ ਚੰਗਾ ਹੀ ਲੱਗਦਾ ਹੈ। ਇਹ ਕਰਤਾਰ ਸਿੰਘ ਜੀ ਬਟਵਾਰੇ ਬਾਅਦ ਦਿੱਲੀ ਆ ਮੋਟਰਾਂ ਟਰੱਕਾਂ ਦਾ ਕੰਮ ਕਰਦੇ। ਚੰਗੇ ਤਨਾਰ ਅਤੇ ਉੱਘੇ ਪੁਰਸ਼ ਹੋ ਜਵਾਹਰ ਲਾਲ ਜੀ ਦੇ ਸਲਾਹੀਆਂ ਵਿੱਚੋਂ ਹੋ ਚੜ੍ਹੇ। ਤਾਰਾ ਸਿੰਘ ਜੀ ਮੁਲਤਾਨੀ ਹੁਣ ਮੇਰੇ ਪਿੰਡੋਂ ਰਾਮਪੁਰੇ ਤੋਂ ਨੇੜੇ ਪੱਟੀ ਕਿਰਪਾਲ ਰਹਿੰਦੇ ਹਨ, ਪਰ ਸਿੱਖੀ ਵੱਲੋਂ ਢਿੱਲੇ ਹਨ। ਸਤਿਗੁਰੂ ਜੀ ਇਸ ਦੌਰੇ 'ਤੇ 20 ਮਾਂਘ ਤੋਂ ਲੈ ਸਾਰਾ ਮਾਂਘ ਰਹਿ ਭੈਣੀ ਸਾਹਿਬ ਆਏ। ਇੱਕ ਬਿਰਧ ਸਿੱਖ ਅਰਜ਼ ਕੀਤੀ, ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਇਤਨੀ ਦੇਰ ਕਿਉਂ ਲਾਈ ਹੈ? ਕਈ ਘਰਾਂ ਲੰਘ ਗਏ ਹਨ, ਮੈਂ ਬਹੁਤ ਝੁਰਦਾ ਰਹਿੰਦਾ ਸਾਂ ਇਹ ਸੋਚ। ਤਾਂ ਸਤਿਗੁਰੂ ਜੀ ਦਰਸ਼ਨ ਦੇ ਕਿਹਾ ਹੈ, ਤੂੰ ਇਸ ਝੋਰੇ ਵਿੱਚ ਨਾ ਰਿਹਾ ਕਰ। ਮੈਂ ਅਰਜ਼ ਕੀਤੀ, ਆਪ ਪੂਰਾ ਉੱਤਰ ਦੇਵੋ, ਕਦੋਂ ਦਰਸ਼ਨ ਦੇਵੋਗੇ? ਤਾਂ ਕਿਉਂ ਨੇ, ਇਸ ਗੱਲ ਦਾ ਉੱਤਰ ਤੂੰ ਭੈਣੀ ਸਾਹਿਬੋਂ ਜਾ ਕੇ ਪੁੱਛ। ਆਪ ਦਇਆ ਕਰ ਦੱਸੋ ਸੱਚੇ ਪਾਤਸ਼ਾਹ ਹੋ, ਸਤਿਗੁਰੂ ਰਾਮ ਸਿੰਘ ਜੀ ਕਦੋਂ ਦਰਸ਼ਨ ਦੇਣਗੇ? ਤਾਂ ਹੋਗਾ ਲੈ ਜਲ ਨਾਲ ਭਰੀ ਨੇਤਰੀ ਬਚਨ ਕੀਤੋ ਨੇ, ਉਹ ਸੱਚਾ ਪਾਤਸ਼ਾਹ ਸਭ ਨੇਮ ਘੜਨ ਪੰਜਣਹਾਰ ਹੈ। ਸਭ ਪ੍ਰੋਗਰਾਮ ਉਸਦੇ ਬਸ ਹਨ, ਬਣਾਉਣੇ ਵੀ ਬਦਲਣੇ ਵੀ। ਬੀ ਓ ਪੂਛ ਨਾ ਮਸਲ ਧਰੈ, ਜੋ ਕੁਛ ਕਰੈ ਸੋ ਆਪਹਿ ਕਰੈ। ਨੇਹ ਕਲੰਕ ਹੈ, ਬੇਪਰਵਾਹ ਹੈ, ਖੁਦ ਮੁਖਤਿਆਰ ਹੈ, ਉਸਦੀਆਂ ਉਹ ਜਾਣੇ। ਪਰ ਜੋ ਉਸਦਾ ਧਿਆਨ ਧਰੇ, ਜੀਵੇ ਭਾਵੇਂ ਚੜ੍ਹੇ, ਸੋ ਸੁਖੀ ਅਤੇ ਉਸਦਾ ਦਰਸੀ ਹੈ। ਸਤਿਗੁਰੂ ਜੀ ਸਤਿਯੁਗ 'ਤੇ ਛਪਾਇਆ ਕਿ ਇਸ ਹੋਲੇ ਮੇਲੇ 'ਤੇ ਜੋ ਪੱਤਰਾ ਕਿਸੇ ਪਾਠ 125,000 ਵਿੱਚ ਕੰਠ ਕਰ ਪਾਠ ਕੀਤਾ ਸੀ, ਉਸਦਾ ਪਾਠ ਸ਼ੁੱਧ ਸੁਣਾਵੇਗਾ, ਇਨਾਮ ਵਿੱਚ ਆਵੇਗਾ। ਸੂਤਰ ਪਰਖ ਵੀ ਹੋਵੇਗੀ, ਪਸ਼ੂਆਂ ਦੀ ਪਰਖ ਵੀ ਹੋਵੇਗੀ, ਅਤੇ ਜੋ ਜਥੇਦਾਰ ਹੁਕਮ ਮਨ ਪ੍ਰਚਾਰ ਕਰਦੇ ਰਹੇ ਹਨ ਸਿਰੋਪਾ ਦੇਵਾਂਗੇ। ਨਾਮਧਾਰੀ ਬੇਰੁਜ਼ਗਾਰਿਆਂ ਲਈ ਵਿਹਾਰ ਅਤੇ ਮਾੜਿਆਂ ਦੀ ਮਦਦ ਲਈ ਵੀ ਸੋਚ ਕੀਤੀ ਜਾਵੇਗੀ ਅਤੇ ਸਮੇਂ ਅਨੁਸਾਰ ਵਿਚਾਰਾਂ ਕੀਤੀਆਂ ਜਾਣਗੀਆਂ। ਸਤਿਗੁਰੂ ਜੀ ਸੰਤ ਆਲਾ ਸਿੰਘ ਜੀ ਦਾ ਦੌਰਾ ਸ਼ੇਖੂਪੁਰੇ ਅਤੇ ਗੁਜਰਾਂ ਵਾਲੇ ਜ਼ਿਲ੍ਹੇ ਵਿੱਚ ਜਥੇ ਸਮੇਤ ਫਿਰਦਾ ਸੁਣ ਦੋਨੀ ਸ਼ਹਿਰੀ ਸੰਤ ਜੀ ਨੂੰ ਮਿਲਣ ਦੇ ਦਿਨ ਮਿਥ ਪੁੱਜੇ। ਜੋ ਹੋਲੇ 'ਤੇ ਵਿਚਾਰਾਂ ਕਾਰਾਂ ਕਰਨੀਆਂ ਸੀ, ਸੰਤ ਜੀ ਨਾਲ ਉਹਨਾਂ ਬਾਰੇ ਸਲਾਹ ਕੀਤੀ। ਇੱਕ ਸਿੱਖ ਸ਼ੇਖੂਪੁਰੇ ਆਏ ਚਰਨੀ ਲੱਗਾ, ਉਸ ਨੀਲੀ ਪੱਗ ਬੱਧੀ ਸੀ, ਹੈ ਕੂਕਾ ਸੀ। ਸਤਿਗੁਰੂ ਜੀ ਕਿਹਾ, ਤੂੰ ਇਹ ਕੀ ਕੀਤਾ ਹੈ? ਉਸ ਕਿਹਾ, ਜਿੰਨਾ ਪਾਸ ਕੰਮ ਕਰਦਾ ਹਾਂ ਸਭ ਨੀਲੀਆਂ ਹੀ ਰੱਖਦੇ ਹਨ ਅਤੇ ਮੈਨੂੰ ਵੀ ਕਹਿੰਦੇ ਹਨ। ਤਾਂ ਸਤਿਗੁਰੂ ਜੀ ਕਿਹਾ, ਜੇ ਕਿਸੇ ਮੁਸਲਮਾਨ ਜਾਂ ਈਸਾਈ ਕੋਲ ਕੰਮ ਕਰੇ ਤਾਂ ਉਹ ਕਹਿ, ਤਾਂ ਤਾਂ ਤੂੰ ਸਿਰ ਮੂੰਹ ਮਨਾ ਸੁੰਨਤ ਵੀ ਕਰਾ ਲਵੇਂਗਾ, ਸਿਗਰਟ ਵੀ ਪੀਣ ਲੱਗ ਪਵੇਂਗਾ, ਤੇਰਾ ਧਰਮ ਤਾਂ ਫਿਰ ਆਪਣਾ ਕੋਈ ਨਾ ਹੋਇਆ। ਉਸ ਭੁੱਲ ਮੰਨੀ ਅਤੇ ਉਸੇ ਵੇਲੇ ਸਫੈਦ ਦਸਤਰ ਸਜਾ ਲਈ, ਅੱਗੋਂ ਕੰਨ ਨੂੰ ਕੁਮੱਤੋਂ ਹੱਥ ਲਾਇਆ। ਇੱਕ ਸਿੱਖ ਨੇ ਬਹੁਤ ਪਤਲਾ ਕੁੜਤਾ ਪਾਇਆ ਸੀ, ਜਿਸ ਵਿੱਚੋਂ ਬਨੈਣ ਅਤੇ ਪਜਾਮੇ ਦਾ ਨਾਲਾ ਦਿਸਦਾ ਸੀ। ਸਤਿਗੁਰੂ ਜੀ ਕਿਹਾ, ਕੋਈ ਸ਼ਰਮ ਆਉਣੀ ਚਾਹੀਦੀ ਹੈ, ਸਿੱਖ ਨੂੰ 100 ਬਸਤਰ ਰੱਖਣੇ ਚਾਹੀਦੇ ਹਨ, ਜਿਨ੍ਹਾਂ ਵਿੱਚੋਂ ਸਰੀਰ, ਕੇਸ ਅਤੇ ਤਲੇ ਦਾ ਬਸਤਰ ਨਾ ਦਿਸੇ। ਉਸ ਕਿਹਾ, ਸ਼ੁਕੀਨਾਂ ਦੀ ਸੰਗਤ ਕੀਤੀ ਹੈ, ਮੱਤ ਮਾਰੀ ਗਈ ਹੈ, ਭੁੱਲ ਬਖਸ਼ੋ। ਤਾਂ ਕਿਉਂ ਨੇ, ਅਵਲ ਤਾਂ ਸਿੱਖ ਕੁਸੰਗਤ ਕਰੇ ਹੀ ਕਿਉਂ, ਜੇ ਕਿਸੇ ਕਾਰਨ ਹੋ ਜਾਵੇ ਤਾਂ ਕਬੀਰ ਸੰਤ ਨਾ ਛੱਡੈ ਸੰਤ ਹੀ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭੁਯੰਗਮ ਬੇਢਿਓ ਤਾਂ ਸੀਤਲਤਾ ਨਾ ਤਜੰਤ ਦੇ ਅਰਥ ਨੂੰ ਸੋਚ ਨਿਰਲੇਪ ਰਹਿ ਸਗੋਂ ਆਪਣਾ ਰੰਗ ਸੱਤ ਵਾਲਾ ਕੁਸੰਗੀ ਨੂੰ ਦੇਵੇ। ਗੁਜਰਾਂ ਵਾਲਿਓਂ ਸਤਿਗੁਰੂ ਜੀ ਲਾਹੌਰ ਨੂੰ ਤੁਰੇ, ਡੰਡਾ ਪੁਲਿਸ ਦੇ ਬਲਗਣੋਂ ਸੰਤ ਹਜ਼ਾਰਾ ਸਿੰਘ ਨਿਕਲਿਆ, ਜੋ ਸਿਰ 'ਤੇ ਖੱਟਾ ਪਰਨਾ ਰੱਖਦਾ, ਤੇੜ ਕਸ਼ਹਿਰਾ, ਗਲੋਂ ਨੰਗਾ ਅਤੇ ਉੱਪਰ ਚਾਦਰ ਹੀ। ਉਸ ਹੱਥ ਖੜਾ ਕੀਤਾ ਅਤੇ ਕਾਰ ਕੋਲ ਪੁੱਜ ਸਤਿਗੁਰੂ ਜੀ ਦੀ ਚਰਨੀ ਲੱਗਾ। ਇਹ ਅੱਗੇ ਵੀ ਸਤਿਗੁਰੂ ਜੀ ਦਾ ਦਰਸ਼ਨ ਕਰਦਾ ਸੀ, ਪਰ ਪੁਲਿਸ ਦਾ ਵੀ ਮੇਲੀ ਸੀ। ਸਤਿਗੁਰੂ ਜੀ ਵੀ ਸਤਿ ਸ਼੍ਰੀ ਅਕਾਲ ਕਹੀ, ਇਸ ਨੇ ਹੱਥ ਜੋੜ ਅਰਜ਼ ਕੀਤੀ, ਕੋਈ ਸੇਵਾ ਹੋਵੇ ਮੇਰੇ ਯੋਗ ਤਾਂ ਹੁਕਮ ਕਰੋ। ਸਤਿਗੁਰੂ ਜੀ ਕਿਹਾ, ਤੁਸੀਂ ਕਰਤੇ ਅੱਗੇ ਅਰਜ਼ ਕਰੋ ਅਤੇ ਅਸੀਂ ਵੀ ਕਰਦੇ ਹਾਂ, ਉਹ ਤੁਹਾਡੇ ਗੋਚਰੀ ਸੇਵਾ ਸਾਨੂੰ ਪਾਵੇ ਹੀ ਨਾ, ਕਹਿ ਕਾਰ ਟੋਰਨ ਦਾ ਇਸ਼ਾਰਾ ਕੀਤਾ। ਇਹ ਸੰਤ ਅੱਗੇ ਟਮਕੌਡੀ ਰਹਿੰਦਾ ਸੀ, ਹੁਣ ਸੁਣਿਆ ਹੈ ਸਨੌਰ ਪਟਿਆਲੇ ਤੋਂ 3-4 ਮੀਲ ਚੜ੍ਹਦੇ ਹੁੰਦਾ ਹੈ ਅਤੇ ਉਵੇਂ ਹੀ ਪੁਲਿਸ ਦਾ ਟਾਊਟ ਹੈ। ਇੱਕ ਸਿੱਖ ਨੰਗੀ ਕੇਸੀ ਪਿਸ਼ਾਬ ਕਰਦਾ ਵੇਖ ਉਸ ਨੂੰ ਨੇੜੇ ਸੱਦ ਕਿਹਾ, ਪਿਸ਼ਾਬ ਜੰਗਲ ਕਦੇ ਨੰਗੇ ਸਿਰ ਨਾ ਬੈਠੋ, ਕਿਉਂਕਿ ਹੱਥ ਸਿਰ ਕੇਸ ਮੁੱਖ ਨੂੰ ਲੱਗਦਾ ਹੈ ਅਤੇ ਸਗੋਂ ਪ੍ਰਸ਼ਾਦ ਛਕਣਾ, ਸੌਣਾ, ਭੋਗ ਕਰਨਾ ਵੀ ਨੰਗੇ ਸਿਰ ਯੋਗ ਨਹੀਂ। ਸਿਰਫ ਕੇਸ ਹਰੇ ਕਰਨ ਸਮੇਂ ਹੀ ਨੰਗੇ ਹੋਣ। ਭੈਣੀ ਸਾਹਿਬ ਹੋਲੇ ਤੋਂ ਪਹਿਲਾਂ ਹੀ ਕਈ ਦਿਨ ਰੌਣਕ ਹੋਈ। ਹੋਲਾ 24 ਫੱਗਣ ਤੋਂ 27 ਤੱਕ ਹੋਇਆ। ਰੋਜ਼ ਹਰਿਮੰਦਰ ਵਿੱਚ ਸਾਧ ਸੰਗਤ ਦਾ ਇਕੱਠ, ਮੁਖੀ ਪੁਰਸ਼ਾਂ ਅਤੇ ਦਰਬਾਰ ਦੇ ਮੈਂਬਰਾਂ, ਸੂਬਿਆਂ, ਜਥੇਦਾਰਾਂ ਦਾ ਸਤਿਗੁਰੂ ਜੀ ਦੇ ਹਜ਼ੂਰ ਹੁੰਦਾ। ਪੰਥਕ ਲਾਭਾਂ 'ਤੇ ਵਿਚਾਰ ਹੁੰਦੀ, ਘੰਟਾ ਨਾਮ ਸਿਮਰਨ, ਸਭ ਸੰਗਤ ਸ਼ਾਂਤ ਸੁਭਾਅ ਹੋ ਜੁੜ ਕਰਦੀ। ਕੂਕਾ ਕਲਾ ਕੌਸ਼ਲ ਜੋ ਗੁਰਬਖਸ਼ ਸਿੰਘ ਜੀ ਬਰੇਲੀ ਵਾਲਿਆਂ ਨੂੰ, ਜੋ ਖਾਪੜ ਖੇੜੀ ਜ਼ਿਲ੍ਹਾ ਅੰਮ੍ਰਿਤਸਰ ਦੇ, ਮੰਗਲ ਸਿੰਘ ਜੀ ਲਾਇਲਪੁਰੀ ਜੋ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਦੇ, ਅਤੇ ਪ੍ਰੀਤਮ ਸਿੰਘ ਕਵੀ ਜੋ ਡੱਫਰ ਕੇ ਜ਼ਿਲ੍ਹਾ ਲਾਹੌਰ ਨੇ ਰਲ ਕੇ ਬਣਾਈ ਸੀ, ਉਸ ਦਾ ਨਾਮ ਬਦਲ ਕੇ ਸਤਿਗੁਰੂ ਰਾਮ ਸਿੰਘ ਜੀ ਵਿਸ਼ਿਸ਼ਟ ਨਾਮਧਾਰੀ ਇੰਡਸਟਰੀਜ਼ ਰੱਖਿਆ। ਨਾਮਧਾਰੀ ਦਰਬਾਰ ਦੀ ਇਕੱਤਰਤਾ ਨੇ ਇਹ ਸੋਚ ਕੇ ਕਿ ਨਾਮਧਾਰੀ ਪੰਥ ਦਾ ਸਾਂਝਾ ਹੀ ਪਦਾਰਥ ਹੋਵੇ ਅਤੇ ਸਭ ਵਿਹਲੇ ਥੋੜ੍ਹੇ ਨੂੰ ਵਿਹਾਰ ਮਿਲੇ, ਲਵੇਰੀਆਂ ਗਊਆਂ, ਮੱਝਾਂ, ਵਹਿਣਾਂ, ਵਹਿਣਿਆਂ ਨੂੰ ਨਿਰਣੇ ਕਰ ਇਨਾਮ ਦਿੱਤੇ ਗਏ ਸਤਿਗੁਰੂ ਜੀ ਵੱਲੋਂ। ਸੂਤਰ ਦੀ ਪਰਖ ਹੋ, ਦਰਜੇਵਾਰ ਬੀਬੀਆਂ ਨੂੰ ਇਨਾਮ ਆਪ ਸਤਿਗੁਰੂ ਜੀ ਬਖਸ਼ੇ ਅਤੇ ਜਥੇਦਾਰਾਂ ਵਿੱਚੋਂ ਜਿਵੇਂ ਅੱਗੇ ਦੀ ਤਰ੍ਹਾਂ ਹੁਕਮ ਕੀਤੇ ਅਨੁਸਾਰ ਸੰਤ ਤੇਜਾ ਸਿੰਘ ਜੀ ਸਮਸੇ ਵਾਲਿਆਂ ਪੂਰੀਆਂ ਖੁਸ਼ੀਆਂ ਲਈਆਂ ਸੀ। ਇਸ ਵਾਰੀ ਸੰਤ ਭੂਰੀ ਵਾਲੇ ਮਾਨਾ ਵਾਲੀਏ, ਜਿਨ੍ਹਾਂ ਦਾ ਜਨਮ ਸ਼ਮੀਰਪੁਰ ਜ਼ਿਲ੍ਹਾ ਸਿਆਲਕੋਟ, ਅਤੇ ਅਤਰ ਸਿੰਘ ਜੀ ਸੰਭੜ ਵਾਲੀਏ ਅਤੇ ਮੇਹਰ ਸਿੰਘ ਜੀ ਜਥੇਦਾਰ ਸਿਆਲ ਨੂੰ ਸਤਿਗੁਰੂ ਜੀ ਸਿਰੋਪਾ ਬਖਸ਼ੇ ਅਤੇ ਮੇਹਰ ਸਿੰਘ ਜੀ ਨੂੰ ਸੂਬਾ ਇਸੇ ਇਲਾਕੇ ਦਾ ਥਾਪਿਆ। ਸਾਂਝੇ ਕਾਰਖਾਨੇ ਲਈ ਉਰਾਈ ਲਿਖਾਈ 1 ਲੱਖ ਰੁਪਈਆ ਸਰਦਾਰ ਆਤਮਾ ਸਿੰਘ ਜੀ ਰਾਵਲਪਿੰਡੀ ਅਤੇ 5,000 ਸਰਦਾਰ ਜੀ ਦੀ ਸੁਪਤਨੀ ਲੀਲਾਵੰਤੀ, ਸਰਦਾਰ ਆਸਾ ਸਿੰਘ ਜੀ ਬੋਇਲਰ ਇੰਸਪੈਕਟਰ ਲਾਹੌਰ ਨੇ 10,000 ਲਿਖਵਾਇਆ, ਸਰਦਾਰ ਸ਼ਿੰਗਾਰਾ ਸਿੰਘ ਜੀ ਲਖਨਊ 5,000, ਤੇਜਾ ਸਿੰਘ ਜੀ ਗੁਜਰਾਂਵਾਲੀਆ 5,000, ਬਾਬਾ ਗੁਰਮੁਖ ਸਿੰਘ ਜੀ ਅੰਮ੍ਰਿਤਸਰ ਨੇ 10,000, ਰਤਨਾ ਰਾਮ ਜੀ ਮਾਸ਼ਰ ਖਾਨਾ ਨੇ 2,000, 500 ਵਾਲੇ ਅਤੇ 100 ਵਾਲੇ 50 ਅਤੇ 1 ਰੁਪਏ ਵਾਲਾ ਵੀ ਰਲਿਆ। ਭਾਵ ਸਭ ਨਾਮਧਾਰੀ ਪੰਥ ਵਿੱਚੋਂ ਉਸੇ ਵੇਲੇ 1.5 ਲੱਖ ਤੋਂ ਉੱਤੇ ਰਕਮ ਲਿਖੀ ਗਈ। ਇੰਜ ਜਾਪੇ ਜਿਵੇਂ ਮਾਇਆ ਦਾ ਹਾੜੀ ਆ ਗਿਆ ਹੈ। ਸਤਿਗੁਰੂ ਜੀ ਕਈ ਮਾੜੇ ਸਿੱਖਾਂ ਨੂੰ ਆਪ ਕਿਹਾ, ਤੁਸੀਂ ਮਾਇਆ ਨਾ ਲਿਖਾਇਓ, ਸੇਵਾਦਾਰੀ ਹਿੱਸਾ ਪਾਓ। ਸੰਤ ਅਤਰ ਸਿੰਘ ਜੀ ਰਕਮ ਲਿਖਾਈ ਤਾਂ ਕਿਉਂ ਨੇ, ਤੁਸੀਂ ਵਕਤੀ ਦਿਓ। ਹੋਰਨਾਂ ਕਈਆਂ ਪਾਸੋਂ ਵੀ ਸਤਿਗੁਰੂ ਜੀ ਵਕਤੀ ਮੰਗਿਆ, ਕਿਸੇ ਸਾਲ, ਕਿਸੇ 6 ਮਹੀਨੇ, ਕਿਸੇ ਮਹੀਨਾ ਲਿਖਵਾਇਆ। ਇੱਕ ਸਿੱਖ ਮਸਤਾਨੇ ਕਿਹਾ, ਭਾਣਾ ਭੁੱਲ, ਇਹ ਕਾਰਖਾਨੇ ਪੈ ਰੰਭੀ ਦੇ ਨੇ। ਸਤਿਗੁਰੂ ਜੀ ਉੱਤਰ ਦਿੱਤਾ, ਬੈਠਾ ਬੋਲ ਛੱਡ ਦੇਣ ਦਾ ਹੁਕਮ ਹੈ, ਪਰ ਵਿਚਾਰ ਛੱਡਣ ਦਾ ਹੁਕਮ ਨਹੀਂ। ਇੱਕ ਸਿੱਖ ਉੱਠ ਅਰਜ਼ ਕੀਤੀ, ਵਿਦੇਸ਼ੀ ਖੰਡ ਵਿੱਚ ਕੀ ਦੋਸ਼ ਹੈ? ਜੇ ਅੰਗਰੇਜ਼ਾਂ ਵਾਂਗੂ ਕਾਰਖਾਨੇ ਵਿੱਢਣੇ ਹਨ ਤਾਂ ਖੰਡ ਖਾਣ ਦੀ ਵੀ ਛੁੱਟੀ ਮਿਲੇ। ਸਤਿਗੁਰੂ ਜੀ ਉੱਤਰ ਦਿੱਤਾ, ਖੰਡ ਵਿਦੇਸ਼ੀ ਤਰੀਕੇ ਦੀ ਬਣਾਈ ਵਿੱਚ ਲਾਗ ਜੋ ਪੈਂਦੀ ਹੈ ਉਹ ਵਿਗਣ ਵਾਲੀ ਹੈ, ਵਿਖਾ ਸਕਦੇ ਹਾਂ। ਅੰਗਰੇਜ਼ ਹਰ ਦਵਾਈ ਅਤੇ ਚੀਜ਼, ਸ਼ਰਾਬ, ਚਰਬੀ, ਹੱਡੀਆਂ, ਰੱਤ, ਅਹਿੰਸਾ ਤੋਂ ਬਣਾਉਂਦੇ ਹਨ। ਇਸੇ ਲਈ ਸਤਿਗੁਰੂ ਜੀ ਦਾ ਹੁਕਮ ਨਹੀਂ ਵਿਦੇਸ਼ੀ ਵਸਤਾਂ ਵਰਤਣ ਦਾ, ਕੂਕੇ ਦੇਸੀ ਖਾਂਦੇ ਹਨ। ਸਤਿਗੁਰੂ ਜੀ ਹੋਕਾ ਦਿਵਾਏ, ਸੰਗਤ ਵਿੱਚ ਕਿਹਾ, ਜਿਸ ਨੂੰ ਕੋਈ ਥੁੜ ਹੈ ਸਾਧ ਸੰਗਤ ਵਿੱਚ ਦੱਸੇ ਅਤੇ ਅਰਦਾਸਾਂ ਕਰਾਏ। ਕਈ ਅਰਜ਼ਾਂ ਆਈਆਂ, ਦੇਹ ਅਰੋਗਤਾ ਅਤੇ ਸੰਤਾਨ ਦੀ ਅਤੇ ਹੋਰ ਥੁੜਾਂ ਦੀਆਂ। ਸਤਿਗੁਰੂ ਜੀ ਬਚਨ ਕੀਤਾ, ਜੇ ਸਾਧ ਸੰਗਤ ਇੱਕ ਮਨ ਹੋ, ਸ਼ੁੱਧ ਚਿੱਤ ਜੁੜ ਅਰਦਾਸ ਕਰੇ ਤਾਂ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਗੁਰਬਾਣੀ ਦੇ ਆਸ਼ੇ ਅਨੁਸਾਰ ਕਦੇ ਬਿਰਥਾ ਨਹੀਂ ਜਾਂਦੀ। ਬਾਬੇ ਬਚਨ ਸਿੰਘ ਜੀ ਤੋਂ ਸਭ ਸੰਗਤ ਦੀਆਂ ਮੰਗਾਂ ਯੋਗ ਅਰਦਾਸਾਂ ਕਰਾਇਆ। ਦੋ ਦਿਨਾਂ ਵਿੱਚ ਇਹ ਕਾਰਵਾਈ ਉੱਪਰ ਲਿਖੀ ਆਰੰਭੀ, ਸੋਚੀ ਅਤੇ ਸਮਾਪਤ ਕੀਤੀ ਗਈ। ਨਾਮ ਸਿਮਰਨ, ਕੀਰਤਨ, ਕਥਾ, ਦੀਵਾਨ ਹਰ ਸਮੇਂ ਵਕਤ ਵੰਡ ਨਾਲ ਹੁੰਦੇ ਹੀ ਰਹਿੰਦੇ। ਸਤਿਗੁਰੂ ਜੀ ਯੋਗ ਜਾਣ ਬਾਅਦ ਘਾਟ ਅੱਗਾ ਪਿੱਛਾ ਕਰ ਸੁਣਵਾ ਦਿੰਦੇ ਸੀ। ਬੜੇ ਰਸ ਦੇ ਇਹ ਦਿਨ ਸੀ, ਮੈਂ ਵਿੱਚ ਵਰਤ ਰਸ ਵੇਖੇ ਹਨ। ਸਤਿਗੁਰੂ ਦੀ ਕੰਠ ਪਤਰਾ ਕੀਤਾ, ਪੁੱਛ ਪਾਠ ਸੁਣੇ, ਪਹਿਲੋਂ 11 ਸਿੱਖਾਂ ਸੁਣਾਏ, ਛਾਂਟੀ ਬਾਅਦ 4 ਰਹਿ ਅਤੇ ਅੰਤ 'ਤੇ ਇੱਕ ਮੇਰਾ ਲੜਕਾ ਸਾਧੂ ਸਿੰਘ ਚੁਣਿਆ ਗਿਆ ਅਤੇ ਦੁਬਾਰਾ ਸੈਂਚੀ ਤੋਂ ਆਪ ਸੁਣਨ ਲੱਗੇ ਸਤਿਗੁਰੂ ਜੀ। ਸਾਧੂ ਸਿੰਘ ਜੀ ਦਾ ਪੱਤਰਾ ਸੀ, ਮਲਾਰ ਮਹੱਲਾ 5 1267 ਪੰਨੇ ਤੋਂ ਰਹਾਓ, ਮਨੁਆ ਲਾਏ ਸਿਵਾਰੇ ਥਾਨਾ ਤੋਂ ਆਰੰਭ ਹੋ, 1268 ਪੰਨੇ ਵਿਛਰਤ ਕਿਉਂ ਜੀਵੇ ਹੋਏ ਜੀਵਨ ਤੱਕ। ਪਹਿਲੀ ਵਾਰ ਪੱਤਰਾ ਸੁਣਨ ਸਮੇਂ ਸਹੀਆ ਸਿੰਘ ਜੀ ਮਠੱਡੇ ਵਾਲਿਆਂ ਵਿੱਚੋਂ ਪਾਠ ਤੁਮ ਨਾ ਡਰਹੋ ਪ੍ਰਭ ਕਰਤੇ ਕਿਹਾ ਸੀ, ਪਰ ਸਾਧੂ ਸਿੰਘ ਤੁਮ ਨਾ ਡਾਰੋ ਪ੍ਰਭ ਕਰਤੇ ਪੜ੍ਹਿਆ ਸੀ, ਸਤਿਗੁਰੂ ਜੀ ਵੀ ਤੁਮ ਨਾ ਡਾਰੋ ਹੀ ਪ੍ਰਵਾਨ ਕੀਤਾ ਸੀ। ਸਤਿਗੁਰੂ ਜੀ ਸਾਧੂ ਸਿੰਘ ਤੋਂ ਪੱਤਰੇ ਕੰਠ ਦਾ ਪਾਠ ਸੁਣਨ ਲਈ ਦੂਜੀ ਜਿਲਦ ਮਹੰਤ ਆਤਮਾ ਸਿੰਘ ਜੀ ਸਨਖਤਰੇ ਵਾਲੇ ਨੂੰ ਕਹੀ। ਰਾਮਸਰ ਕੰਢੇ ਬਹੁ ਨਿੰਮ ਥਲੇ ਉਹ ਸਾਰੀ ਮਹੀਨ ਜਿਲਦ ਹੀ ਕਾਹਲ ਨਾਲ ਲੈ ਆਇਆ। ਸਤਿਗੁਰੂ ਜੀ ਦੇਖ ਕਿਹਾ, ਤੂੰ ਦੱਸ ਕੇ ਲਿਆਉਂਦਾ, ਗੁਰਬਾਣੀ ਦੇ ਅਦਬ ਨੂੰ ਅਸੀਂ ਸਭ ਉੱਠਦੇ, ਤੂੰ 5 ਰੁਪਈਏ ਹੁਣੇ ਡੰਨ ਦੇ ਭਰ। ਆਲਮ ਜੀ ਕਿਹਾ, ਅਵਸ਼ ਕਾਹਲ ਕਰ ਭੁੱਲ ਹੋਈ ਹੈ। ਸਤਿਗੁਰੂ ਜੀ ਕਿਹਾ, ਗੁਰਬਾਣੀ ਦੇ ਅਦਬ ਦਾ ਸਵਾਲ ਹੈ, ਇਹ ਨਹੀਂ ਮਾਫ਼ ਕੀਤੇ ਜਾ ਸਕਦੇ। ਮੈਂ ਸਾਧਸੰਗ ਜੀ ਅਰਜ਼ ਕਰਾਂ, ਇੱਥੇ ਇਸ ਤਰ੍ਹਾਂ ਹੀ ਹੁਕਮ ਹੈ ਵੀ ਜਦੋਂ ਗ੍ਰੰਥ ਸਾਹਿਬ ਆਉਂਦਾ ਹੈ ਉਦੋਂ ਵੀ ਜਲ ਲਿਆ ਕੇ ਅਤੇ ਜਕਾਰਾ ਛੱਡਣੇ ਅੱਗੋਂ ਉੱਠਣ ਵਾਸਤੇ। ਜੇ ਤੁਸੀਂ ਪੋਥੀਆਂ ਵੀ ਦੋਵੇਂ ਸੈਂਚੀਆਂ ਇਕੱਠੀਆਂ ਲਿਆਉਂਦੇ ਤਾਂ ਉਹੀ ਮਰਿਆਦਾ ਹੈ। ਇਸ ਵਾਸਤੇ ਦੋਵੇਂ ਜਿਹੜੀਆਂ ਉਹਨਾਂ ਨੇ ਪੋਥੀ ਇੱਕੋ ਗ੍ਰੰਥ ਸਾਹਿਬ ਵਿੱਚ ਮਤਲਬ ਸਾਰਾ ਹੀ ਜਿਹੜਾ ਸੀ ਉਹਨਾਂ ਆਖਿਆ ਮੀਨ ਅੱਖਰਾਂ ਵਿੱਚ ਛਪਦੇ ਹੁੰਦੇ ਸਨ ਪੂਰੀ ਬੀੜ। ਪਰ ਜੇ ਤੁਸੀਂ ਪੋਥੀਆਂ ਵੀ ਲਿਆਉਣੀਆਂ ਨੇ ਤਾਂ ਇੱਕ ਆਦਮੀ ਜਾਂ ਵਾਰੋ ਵਾਰੀ ਲਿਆਵੋ, ਇਕੱਠੀਆਂ ਨਹੀਂ ਲਿਆ ਸਕਦੇ। ਜਾਂ ਫਿਰ ਉਸ ਤਰ੍ਹਾਂ ਆਦਰ ਸਤਿਕਾਰ ਨਾਲ ਪਾਣੀ ਛਿੜਕੇ ਅਤੇ ਅੱਗੋਂ ਵੀ ਸਾਧ ਸੰਗਤ ਖੜ੍ਹੀ ਹੋਵੇ। ਅਜਾਣ ਅਜਿਹੀਆਂ ਰਿਆਇਤਾਂ ਤੋਂ ਨਜਾਇਜ਼ ਹੋ ਚੱਲਦੇ ਹਨ। ਆਤਮਾ ਸਿੰਘ ਤੁਰਤ ਇੰਝ ਸੋਭਦਾ ਜਿਵੇਂ ਬ੍ਰਹਮਾ ਦੀ ਗੋਦ ਵਿੱਚ ਸੰਤ ਜਾਮਣ ਧਰੇ। ਸਾਧੂ ਸਿੰਘ ਆਲਮ ਜੀ ਦੀ ਗੋਦ ਵਿੱਚ ਬੈਠਾ ਪੱਤਰਾ ਸੁਣਾਉਣ ਅਤੇ ਸਾਧ ਸੰਗਤ ਚੁਫੇਰੇ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਸੈਂਚੀ ਗੁਰਬਾਣੀ ਦੀ ਲੈ ਉੱਪਰੋਂ ਅੱਖਰ ਲਗ ਮਾਤਰ ਸੁੱਧ ਵੇਖਣ ਲਈ ਸੁਣਨ ਲੱਗੇ। ਪੱਤਰਾ ਪੂਰਾ ਸੁੱਧ ਸੁਣ ਸਤਿਗੁਰੂ ਜੀ ਪਰਮ ਪ੍ਰਸੰਨ ਹੋ, ਤੁਰਤ ਆਪਣੇ ਘਰ ਕਮਲਾਂ ਨਾਲ ਸਾਧੂ ਸਿੰਘ ਨੂੰ 25 ਰੁਪਈਏ ਇਨਾਮ ਅਵਲ ਦੇ ਬਖਸ਼ੇ ਅਤੇ ਕਿਹਾ, ਇਹੋ ਜਿਹਾ ਸ਼ੁੱਧ ਗੁਰਬਾਣੀ ਦਾ ਪਾਠ ਤਾਂ ਮੈਂ ਵੀ ਸ਼ਾਇਦ ਹੀ ਕਰ ਸਕਾਂ, ਅਤੇ ਕਿਹਾ ਇਹ ਕੁਦਰਤੀ ਚੀਜ਼ ਹੈ। ਸਾਧੂ ਸਿੰਘ ਨੂੰ ਉਸੇ ਵੇਲੇ 5 ਮਾਸਟਰ ਬਲਵੰਤ ਸਿੰਘ ਜੀ, 5 ਰੁਪਈਏ ਆਲਮ ਜੀ, 5 ਚੱਕਰਵਰਤੀ ਜੀ, 5 ਰੁਪਈਏ ਸਰਦਾਰ ਆਤਮਾ ਸਿੰਘ ਜੀ, 5 ਰੁਪਈਏ ਸੰਤ ਤੇਜਾ ਸਿੰਘ ਜੀ ਅੰਮ੍ਰਿਤਸਰੀ ਸ਼ਾਸਤਰੀ, ਜੋ 2-2 ਰੁਪਏ ਅਤੇ 1-1 ਬਹੁਤ ਸਾਧੂਆਂ ਦਿੱਤੇ। ਮੈਂ ਸਾਧੂ ਸਿੰਘ ਨੂੰ ਸਹਿਮਤ ਨਾਲ ਸਮਝਾਇਆ ਅਤੇ ਉਸਨੇ ਸਭ ਰੁਪਈਏ ਸਤਿਗੁਰੂ ਜੀ ਨੂੰ ਮੱਥਾ ਟੇਕ ਦਿੱਤੇ। ਤਾਂ ਸਤਿਗੁਰੂ ਜੀ ਫੇਰ ਵਿੱਚੋਂ ਆਪ ਮੁੱਠ ਭਰ ਸਾਧੂ ਸਿੰਘ ਦੀ ਝੋਲੀ ਧਰ ਕਿਹਾ, ਤੁਸੀਂ ਇਹ ਜ਼ਰੂਰ ਰੱਖੋ, ਤੁਹਾਡੇ ਘਰ ਸਾਧ ਸੰਗਤ ਦੀ ਬਖਸ਼ਿਸ਼ ਹੋਈ ਦੇ ਘਰ ਕਦੇ ਤੋੜ ਨਾ ਆਵੇਗੀ। ਅਤੇ ਸਤਿਗੁਰੂ ਜੀ ਕਿਹਾ, ਸਾਧ ਸੰਗਤ ਜੀ ਜਿਵੇਂ ਪਾਠ ਗੁਰਬਾਣੀ ਦਾ ਸਾਧੂ ਸਿੰਘ ਸੁੱਧ ਸੁਣਾ ਸਾਥੋਂ ਅਵਲ ਦਰਜੇ ਦੀ ਖੁਸ਼ੀ ਅਤੇ ਇਨਾਮ ਪ੍ਰਾਪਤ ਕੀਤਾ ਹੈ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਜੀ ਸਮੇਂ ਇੱਕ ਸਿੱਖ ਨੇ ਜਪਜੀ ਸਾਹਿਬ ਦਾ ਕੰਠੋਂ ਪਾਠ ਸ਼ੁੱਧ ਸੁਣਾਇਆ ਸੀ। ਜੇ ਉਸ ਦੀ ਘੋੜਾ ਚੰਗਾ ਲੈਣ ਦੀ ਮੰਗ ਨਾ ਉੱਗਦੀ ਤਾਂ ਗੁਰੂ ਜੀ ਉਸ ਨੂੰ ਆਪਣੀ ਗੱਦੀ ਆਸਣ ਦੇਣ ਨੂੰ ਵੀ ਤਿਆਰ ਸਨ। ਇਹੋ ਜਿਹੇ ਮੌਕੇ 'ਤੇ ਜੀ ਕੁਦਰਤੀ ਹੁੰਦੇ ਬਣਦੇ ਹਨ ਅਤੇ ਇਹ ਸਾਧੂ ਸਿੰਘ ਦੀ ਬੁੱਧ ਕੁਦਰਤੀ ਹੈ। ਤੁਸੀਂ ਇਸ ਦੇ ਬਾਪ ਤੋਂ ਬਾਕੀ ਗੱਲਾਂ ਇਹਦੀ ਬਾਬਤ ਪੁੱਛ ਸਕਦੇ ਹੋ। ਇਸ ਨੇ ਮੈਨੂੰ ਪਿੰਡ ਆਪਣੇ ਹਿੰਦੂ ਚੱਕ ਗਿਆ ਹੱਥ ਜੋੜ ਸਾਹਵੇਂ ਖਲੋ ਪੌੜੀ ਸੁਣਾਈ ਸੀ, ਗੁਜਰੀ ਦੀ ਵਾਰ ਮਹੱਲਾ 5 ਦੀ, ਜੋ 518 ਪੰਨੇ ਗ੍ਰੰਥ ਸਾਹਿਬ ਦੇ 'ਤੇ ਹੈ ਅਤੇ ਜੋ ਮਾਤਾ ਬੋਲੇ ਫਤਿਹ ਕੌਰ ਜੀ ਨੇ ਬਾਬਾ ਖੁਸ਼ਹਾਲ ਸਿੰਘ ਜੀ ਸਾਥ ਆ ਸਤਿਗੁਰੂ ਰਾਮ ਸਿੰਘ ਜੀ ਨੂੰ ਹੱਥ ਜੋੜ ਸਾਹਵੇਂ ਖੜੋ ਸੁਣਾਈ ਸੀ। ਤੁਧ ਧਿਆਨ ਵੇਦ ਕਿਤੇਬਾਂ ਸਨ ਖੜੇ, ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ। ਬ੍ਰਹਮੇ ਤੋਂ ਧਿਆਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਪਣਾ। ਪੀਰ ਪਕਾਂਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਊੜਹੁ ਕਰੇ ਵਿਨਾਸ਼ ਧਰਮੇ ਤੱਗੀਐ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀ ਹੈ। ਜਿਵੇਂ ਮੈਂ ਹੁਣ ਖੁਸ਼ ਹੋ ਇਸ ਨੂੰ ਸਤਿਕਾਰਿਆ ਹੈ, ਮੈਂ ਤਦੋਂ ਵੀ ਇਸ ਨੂੰ ਬਹੁਤ ਪਿਆਰ ਕੀਤਾ ਸੀ। ਇਹ ਕੁਦਰਤੀ ਦਾਤ ਦੀ ਬਰਕਤ ਹੈ। ਬਾਕੀ ਦੀਆਂ ਇਹ ਸਾਧੂ ਸਿੰਘ ਦੀਆਂ ਗੱਲਾਂ ਤੁਸੀਂ ਇਸ ਦੇ ਪਿਤਾ ਤਰਨ ਸਿੰਘ ਤੋਂ ਪੁੱਛ ਸਕਦੇ ਹੋ। ਬਹੁਤ ਅਚਰਜ ਹਨ ਜੋ ਦੱਸਦੀਆਂ ਹਨ ਕਿ ਠੀਕ ਹੀ ਕੁਦਰਤੀ ਦਾਤ ਕੋਈ ਚੀਜ਼ ਹੁੰਦੀ ਹੈ। ਕਹਿ ਬਚਨ ਕੀਤਾ, ਮੈਂ ਤਾਂ ਸਤਿਗੁਰੂ ਜੀ ਪਾਸੋਂ ਬਖਸ਼ਿਸ਼ ਮੰਗਦਾ ਹਾਂ, ਇਸ ਬੱਚੇ ਨੂੰ ਇਸੇ ਤਰ੍ਹਾਂ ਬੁੱਧ ਬਲ ਬਖਸ਼ੇ ਅਤੇ ਬਾਪ ਇਸਦਾ ਇਸਦੇ ਸੁੱਖ ਨੂੰ ਮਾਣੇ। ਮੈਥੋਂ ਸਿੱਖਾਂ ਪੁੱਛਿਆ, ਸਾਧੂ ਸਿੰਘ ਦੀ ਉਮਰ ਕਿੰਨੀ ਹੈ ਅਤੇ ਮਾਤਾ ਵੀ ਪੜ੍ਹੀ ਹੋਈ ਹੈ ਅਤੇ ਦੱਸੋ ਹੋਰ ਕੋਈ ਇਹਦੀ ਸਿਫਤ। ਮੈਂ ਦੱਸਿਆ, ਕਰਤਾਰ ਕੌਰ ਦੇ ਘਰ ਇਹ 1987 ਬਿਕਰਮੀ ਐਤਵਾਰ ਆਪਣੇ ਨਾਨਕੇ ਕੁਲ ਬਾਜਵੇ ਦੂਜੀ ਫੱਗਣ ਜੰਮਿਆ ਸੀ ਅਤੇ ਸਤਿਗੁਰੂ ਜੀ ਦੀ ਮੱਤ ਅਨੁਸਾਰ ਦੁੱਧੀ ਦੇਣ ਤੋਂ ਪਹਿਲਾਂ ਭਜਨ ਦੱਸਿਆ ਸੀ। ਮੋਹਨ ਸਿੰਘ ਸਾਧ ਮਹਿਮਦ ਵਾਲੀਏ ਦੇ ਨੇ ਬਾਅਦ ਅੰਮ੍ਰਿਤ ਛਕਾਉਣ ਸਮੇਂ ਵੀ ਅਤੇ 4 ਸਾਲਾਂ ਦੇ ਹੋਏ ਨੂੰ ਵੀ ਭਜਨ ਦਵਾਇਆ ਸੀ। ਉਮਰ ਹੁਣ ਦੀ ਤੁਸੀਂ ਗਿਣ ਲਵੋ, ਪਰ ਜਦ ਇਹ 4 ਸਾਲਾਂ ਦਾ ਸੀ ਮੇਰੇ ਨਾਲ ਖੂਹ 'ਤੇ ਬੈਠਕ ਵਿੱਚ ਸੁੱਤਾ ਸੀ। ਮੈਂ ਅੰਮ੍ਰਿਤ ਵੇਲੇ ਗੜਵਾ ਲੈ ਜੰਗਲ ਗਿਆ। ਗੜਵਾ ਮਾਂਜਣ ਸਮੇਂ ਆਵਾਜ਼ ਕੰਨ ਪਈ, ਬਾਪੂ ਜੀ। ਮੈਂ ਕਾਹਲ ਨਾਲ ਆ ਬੈਠ ਕੇ ਮੰਜੇ 'ਤੇ ਹੱਥ ਮਾਰਿਆ ਅਤੇ ਆਵਾਜ਼ ਵੀ ਮਾਰੀ, ਪਰ ਇਹ ਨਾ ਬੋਲਿਆ। ਮੈਂ ਮੁਜਾਰੇ ਤੋਂ ਪੁੱਛਿਆ, ਸਾਧੂ ਸਿੰਘ ਕਿੱਧਰ ਗਿਆ ਹੈ? ਉਸ ਦੱਸਿਆ, ਇੱਕ ਵਾਰ ਉਸ ਕਿਹਾ ਸੀ ਬਾਪੂ ਜੀ, ਫੇਰ ਨਹੀਂ ਬੋਲਿਆ। ਮੈਂ ਆ ਕੇ ਫੇਰ ਉੱਚੀ ਬੈਠਕ ਵਿੱਚ ਆਵਾਜ਼ ਮਾਰੀ ਤਾਂ ਇਸ ਕਿਹਾ, ਹਾਂ ਜੀ। ਇਹ ਚੁਪਾਤਾ ਚੌਂਕੜਾ ਲਾ ਇੱਕ ਫੱਟੇ ਤੋਂ ਬੋਲਿਆ। ਮੈਂ ਪੁੱਛਿਆ, ਕਾਕਾ ਤੂੰ ਅੱਗੇ ਕਿਉਂ ਨਹੀਂ ਬੋਲਿਆ? ਇਸ ਦੱਸਿਆ, ਮੈਂ ਤੁਹਾਡੇ ਜੰਗਲ ਜਾਣ ਬਾਅਦ ਜਾਗਿਆ ਅਤੇ ਭੈ ਆਇਆ ਅਤੇ ਝੱਟ ਚੇਤੇ ਆਇਆ ਕਿ ਬਾਪੂ ਜੀ ਕਹਿੰਦੇ ਹਨ ਡਰ ਆਵੇ ਤਾਂ ਭਜਨ ਕੀਤਿਆਂ ਹਟ ਜਾਂਦਾ ਹੈ। ਮੈਂ ਇਸ ਫੱਟੇ 'ਤੇ ਚੌਂਕੜਾ ਲਾ ਭਜਨ ਕਰਨ ਲੱਗ ਪਿਆ। ਭੈ ਹਟ ਗਿਆ ਅਤੇ ਰਸ ਪੈ ਗਿਆ। ਉਸ ਰਸ ਪੈ ਦੇ ਸਵਾਦ ਕਰ ਹੀ ਅੱਗੇ ਨਹੀਂ ਸਾਂ ਬੋਲਿਆ, ਮਤੇ ਰਸ ਗਵਾਚੇ। ਮੈਂ ਅਸਚਰਜ ਹੋਇਆ ਅਤੇ ਪ੍ਰਤੀਤ ਆਈ ਕਿ ਠੀਕ ਹੀ 5 ਸਾਲਾਂ ਦੇ ਧਰੂਹ ਨੇ ਇਸੇ ਤਰ੍ਹਾਂ ਕਠਿਨ ਤਪ ਕੀਤਾ ਹੋਵੇਗਾ। ਤਦੋਂ ਅਤੇ ਹੁਣ ਦੇ ਸਮੇਂ ਦਾ ਵੀ ਭਾਰਾ ਫਰਕ ਹੈ। ਮੈਂ ਸਤਿਗੁਰੂ ਜੀ ਦਾ ਹੁਕਮ ਮੰਨ ਆਪ ਗੁਰਮੁਖੀ ਪੜ੍ਹਾਏ, ਪੰਡਿਤ ਪਾਸੋਂ ਹਿੰਦੀ ਅਤੇ ਮੁੱਲਾਂ ਪਾਸੋਂ ਉਰਦੂ ਫਾਰਸੀ ਪੜ੍ਹਨ ਲਈ ਪੜ੍ਹਨੇ ਪਾਇਆ ਹੈ। ਪਰ ਉਹ ਦੱਸਦੇ ਹਨ ਕਦੀ ਇਹ ਸੰਥਾ ਨਹੀਂ ਭੁੱਲਿਆ। ਮੈਂ ਵੀ ਇਸ ਨੂੰ ਵੇਖਿਆ ਹੈ, ਜਿਵੇਂ ਪਾਠ ਕਰਾਂ ਤੁਰਤ ਹੀ ਕਰਦਾ ਹੈ। ਮੇਰੇ ਮਾਤਾ ਜੀ ਦੱਸਦੇ ਹਨ ਆਪਣੇ ਘਰ ਵੀ ਅਤੇ ਕਿਸੇ ਦੇ ਘਰ ਵੀ ਜਾ, ਸਾਧੂ ਸਿੰਘ ਦਾ ਕਦੇ ਕੋਈ ਉਲਾਂਭਾ ਨਹੀਂ, ਕੰਮ ਗਵਾਉਣ ਦਾ ਅਣਜਾਣਿਆਂ ਵਾਂਗੂ ਆਇਆ, ਖੇਡਦਾ ਵੀ ਰਹਿੰਦਾ ਹੈ ਅਤੇ ਉਜਰ ਝਿੜਕ ਕਦੇ ਨਹੀਂ ਲੈਂਦਾ। ਸਾਦਾ ਸਾਧੂ ਸਿੰਘ ਬਾਬਤ ਇਹ ਬੀਤੇ ਕੀਤੇ ਬਚਨ ਸੁਣ ਕਿਹਾ, ਮਾਤਾ ਪਿਤਾ ਸੁਗੜ ਹੋਣ ਅਤੇ ਬੱਚੇ ਦਾ ਪੂਰਾ ਪੂਰਾ ਖਿਆਲ ਰੱਖਣ, ਜਿਵੇਂ ਤੂੰ ਦੱਸਿਆ ਹੈ ਭਜਨ ਕਰਨਾ ਦੱਸਣਾ ਅਤੇ ਹੋਸ਼ ਆਈ ਭਜਨ ਦਿਵਾਉਣਾ, ਇਹ ਜੋ ਮਾਪਿਆਂ ਜੋ ਸਤਿਗੁਰੂ ਜੀ ਵੱਲੋਂ ਹੁਕਮ ਹੈ ਇਹ ਵੀ ਬੱਚੇ ਨੂੰ ਬੜਾ ਸਵਾਰਦਾ ਹੈ। ਇੱਕ ਸਿੱਖ ਕਿਹਾ, ਇਸ ਦੀ ਮਾਤਾ ਕੈਸੀ ਬੁੱਧ ਵਾਲੀ ਏ? ਮੈਂ ਦੱਸਿਆ, ਉਹ ਕਰਤਾਰ ਕੌਰ ਚੰਗੀ ਪੜ੍ਹੀ ਹੋਈ ਬੁੱਧ ਵਾਲੀ ਸੀ, ਪਰ 20 ਭਾਦਰੋਂ ਇਸੇ ਸਾਲ ਚੜ੍ਹ ਗਈ ਹੈ। ਪਰ ਇਸਦੇ ਨਾਨਕਿਆਂ ਆਪਣੇ 2-3 ਦੀ ਹਿਫਾਜ਼ਤ ਲਈ ਮੈਨੂੰ ਛੋਟੀ ਦਾ ਸਾਗ ਵਿਆਹ ਤੁਰਤ ਦਿੱਤਾ ਹੈ, ਉਹ ਪੁੱਤਰ ਹੀ ਜਾਨ ਪਾਲਦੀ ਹੈ। ਸਾਧੂ ਸਿੰਘ ਅਤੇ ਬਲੀ ਸਿੰਘ ਅਤੇ ਇਹਨਾਂ ਦੀ ਭੈਣ ਵੀਰੋ ਨੂੰ ਕਿਸੇ ਠੀਕ ਹੀ ਕਿਹਾ ਹੈ, ਘਿਓ ਡੁੱਲਾ ਥਾਲ ਨਾ ਮੇਣਾ ਨਾ ਗਾਲ। ਬਾਬਾ ਸਿੰਘ ਜੀ ਵੰਗੇ ਵਾਲਿਆਂ ਲੱਕੜ ਦੀ ਬਾਂਹ ਨਕਲੀ ਬਣਾ ਲਿਆਂਦੀ, ਸਤਿਗੁਰੂ ਜੀ ਉਸਦੀ ਕਾਰੀਗਰੀ ਦੇਖ ਕਿ ਇਸ ਨਾਲ ਕਲਮ ਫੜ ਲਿਖਿਆ ਵੀ ਜਾ ਸਕਦਾ ਹੈ, ਬਹੁਤ ਖੁਸ਼ ਹੋਏ, ਇਨਾਮ ਵੀ ਅਤੇ ਸਤਿਕਾਰ ਵੀ ਦਿੱਤਾ। ਵੈਦ ਹਰਨਾਮ ਸਿੰਘ ਜੀ ਦੁਗੈਚਾਂ ਵਾਲਿਆਂ ਦੇ ਲੜਕੇ ਗੁਰਚਰਨ ਸਿੰਘ ਨੇ ਇੱਕ ਚਾਰ ਪਾਈ ਜੋ ਅੱਗੇ ਧਾਰ ਪ੍ਰਸ਼ਾਦ ਸਮੇਂ ਥਾਲਾ ਕੌਲੀ ਜਲ ਰੱਖਣ ਦਾ ਸੁੱਖ ਸ਼ਿੰਗਾਰਦੀ ਏ ਲਿਆਂਦੀ, ਉਸ ਨੂੰ ਵੀ ਸਤਿਗੁਰੂ ਜੀ ਇਨਾਮ ਦਿੱਤਾ ਅਤੇ ਕਿਹਾ, ਅੱਛੀ ਚੀਜ਼ ਹੈ, ਪਰ ਅਮੀਰ ਦਾ ਜਿੰਨੇ ਤੋਂ ਸੂਟ ਕੇਸ ਆਉਂਦਾ ਏ ਸਾਦੇ ਓਨੇ ਤੋਂ ਸਾਰੇ ਬਸਤਰ ਬਣ ਜਾਂਦੇ ਹਨ, ਇਹ ਅਮੀਰੀ ਹੈ ਸਾਦਗੀ ਨਹੀਂ। ਸੋਚ ਸੋਧ ਸ਼ੁਕੀਨੀ ਬਾਰੇ ਤਾਂ ਬੜੀ ਘਾਟ ਪੂਰੀ ਕਰਨ ਵਾਲੀ ਚੀਜ਼ ਬਣੀ ਹੈ। ਇਹ ਗੁਰਚਰਨ ਸਿੰਘ ਹੁਣ ਗਾਜ਼ੀਆਬਾਦ ਆਪਣਾ ਕਾਰਖਾਨਾ ਲਾ ਚੰਗੇ ਰੁਜ਼ਗਾਰ ਵਾਲਾ ਏ। ਉਹ ਚਾਰ ਭਾਈ ਮੈਂ ਜੀਵਨ ਨਗਰ ਬਾਅਦ ਵੀ ਵੇਖੀ ਹੈ ਅਤੇ ਵੈਦ ਹਰਨਾਮ ਸਿੰਘ ਜੀ ਸੰਤ ਨਗਰ ਵੱਸਦੇ, ਹੋਲੇ 'ਤੇ ਐਤਕੀ ਦਿੱਲੀ 2022 ਸਮੇਂ ਚੜ੍ਹ ਗਏ ਹਨ।